ਸਤਨਾਮ ਧੰਨਵਾਦ ਸ੍ਰੀ ਗੁਰੂ ਧੰਨਵਾਦ ਸਾਹਿਬ ਜੀਓ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਉੱਚ ਭਗਵਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਉੱਚ ਭਗਵਾਨਾ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਅੰਮ੍ਰਿਤ ਬਚਨਾਂ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਕੱਲ ਅਰਦਾਸ ਵਿੱਚ ਆਏ ਹੋਏ ਇਸ ਸ਼ਬਦ ਦੀ ਅਸੀਂ ਵਿਚਾਰ ਕਰ ਰਹੇ ਸਾਂ ਕਿ ਹੇ ਮੇਰੇ ਮਾਲਕ, ਆਪ ਕਿਰਪਾ ਕਰਕੇ ਸਾਨੂੰ ਵਿਵੇਕ ਦਾਨ ਬਖਸ਼। ਪਹਿਲਾਂ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਤਾਂ ਇੱਕ ਸਿੱਖ ਦੀ ਫਰਿਆਦ ਹੈ ਜੋ ਮਾਲਕ ਦੇ ਚਰਨਾਂ ਵਿੱਚ ਆਪਣੇ ਵੱਲੋਂ ਉਹ ਰੋਜ਼ ਕਰਦਾ ਹੈ। ਸਿੱਖੀ ਦਾਨ ਮੰਗਿਆ, ਕੇਸ ਦਾਨ ਮੰਗੇ, ਰਹਿਤ ਦਾਨ ਵਿੱਚ ਮੰਗੀ, ਵਿਵੇਕ ਦਾਨ ਮੰਗਿਆ ਤੇ ਅੱਜ ਗੁਰੂ ਕੇ ਸਿੱਖ ਨੇ ਮਾਲਕ ਦੇ ਚਰਨਾਂ ਵਿੱਚੋਂ ਵਿਸਾਹ ਦਾਨ ਮੰਗਦਾ ਪਿਆ ਹੈ ਕਿ ਹੇ ਸਤਿਗੁਰੂ, ਹੇ ਅਕਾਲ ਪੁਰਖ, ਆਪ ਕਿਰਪਾ ਕਰਕੇ ਮੈਨੂੰ ਵਿਸਾਹ ਦਾਨ ਦਿਓ। ਆਓ ਇਸ ਸ਼ਬਦ ਦੀ ਆਪਾਂ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਦੀ ਰੋਸ਼ਨੀ ਵਿੱਚ ਗੁਰੂ ਕਿਰਪਾ ਨਾਲ ਕਰਨੀ ਹੈ। ਆਪ ਸਮੂਹ ਮਾਈ ਭਾਈ ਮਨੋ ਬਿਰਤੀਆਂ ਇਕਾਗਰ ਕਰੋ, ਆਪ ਬਖਸ਼ੋ ਅਸੀਸ। ਕੋਈ ਵੀ ਰਸਨਾ ਦਾਤਾਰ ਜੀ ਦੀ ਬਖਸ਼ੀ ਹੋਈ ਫਤਿਹ ਤੋਂ ਵਾਂਝੀ ਨਾ ਰਹੇ। ਹਜ਼ੂਰ ਆਪ ਸਾਨੂੰ ਇਕਾਗਰਤਾ ਦੀ ਦਾਤ ਬਖਸ਼ਣ, ਕਰੋ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਵਿੱਚ ਮੰਗੇ ਹੋਏ ਹਰ ਇੱਕ ਦਾਨ ਅੰਦਰ ਬਹੁਤ ਹੀ ਡੂੰਘਾ ਸਿਧਾਂਤ ਛਿਪਿਆ ਹੋਇਆ ਹੈ। ਕੱਲ ਅਸੀਂ ਜਦੋਂ ਵਿਵੇਕ ਦੀ ਗੱਲ ਕੀਤੀ ਤੇ ਵਿਵੇਕ ਦੇ ਅਰਥ ਕੀਤੇ ਸਨ ਕਿ ਜੋ ਸਾਨੂੰ ਦਵੈਸ਼ ਤੋਂ ਕੱਢ ਕੇ ਇੱਕ ਦੇ ਚਰਨਾਂ ਵੀ ਜੋੜਦਾ, ਇਹੋ ਜਿਹਾ ਦਾਨ ਮੈਨੂੰ ਵਿਵੇਕ ਬੁੱਧੀ ਦਿਓ। ਫਿਰ ਵਿਵੇਕ ਬੁੱਧੀ ਉਹ ਜਿਹੜੀ ਸੰਸਾਰ ਵਿੱਚ ਰਹਿੰਦਿਆਂ ਸਾਨੂੰ ਚੰਗੇ ਤੇ ਮੰਦੇ ਦੀ, ਗੁਰਮਤ ਤੇ ਦੁਰਮਤ ਦੀ, ਕੂੜ ਤੇ ਸੱਚ ਦੀ, ਆਪਣੇ ਤੇ ਬੇਗਾਨੇ ਦੀ, ਬੇਗਾਨੇ ਤੋਂ ਭਾਵ ਮਨੁੱਖ ਨਹੀਂ, ਬੇਗਾਨੇ ਤੋਂ ਭਾਵ ਜਿਹਨੇ ਨਾਲ ਨਿਭਣਾ ਨਹੀਂ, ਇਸ ਦੀ ਸਮਝ ਪੈ ਜਾਏ। ਤੇ ਹਜ਼ੂਰ ਨੇ ਕਿਹਾ ਸੀ ਜੇ ਉਹ ਵਿਵੇਕ ਲੋਚਨਾ ਹੈ ਤੇ ਪਰਮੇਸ਼ਵਰ ਦੀ ਕੀਰਤੀ ਕਰ, ਕਿਉਂਕਿ ਕੀਰਤਨ ਕਰਨ ਨਾਲ, ਭਜਨ ਬੰਦਗੀ ਕਰਨ ਨਾਲ, ਸਿਮਰਨ ਕਰਨ ਦੇ ਨਾਲ ਮਾਲਕ ਕਿਰਪਾ ਕਰਕੇ ਵਿਵੇਕ ਬੁੱਧ ਦੇ ਦਿੰਦੇ, ਚੰਗੇ ਮੰਦੇ ਦੀ ਪਹਿਚਾਣ ਹੋ ਜਾਂਦੀ। ਉਸ ਤੋਂ ਅੱਗੇ ਅੱਜ ਸ਼ਬਦ ਹੈ ਵੇਸਾਂ ਦਾ, ਦੋ ਸ਼ਬਦ ਇਹ ਇਕੱਠੇ ਆਉਣੇ ਨੇ, ਇੱਕ ਵਿਸਾਹ ਤੇ ਅਗਲਾ ਕੱਲ ਨੂੰ ਦਾਨ ਆਉਣਾ ਹੈ ਭਰੋਸਾ ਦਾਨ। ਕਈ ਵਾਰੀ ਜਦੋਂ ਅਸੀਂ ਇਹਦੇ ਅਰਥ ਕਰਨੇ ਆ ਤੇ ਸੋਚਨੇ ਆ ਇਹ ਦੋਨਾਂ ਸ਼ਬਦਾਂ ਦੇ ਅਰਥ ਇੱਕੋ ਜਿਹੇ ਤੇ ਨਹੀਂ, ਵਿਸਾਹ ਤੇ ਭਰੋਸਾ ਇਹ ਸ਼ਬਦ ਭਾਵੇਂ ਬਿਲਕੁਲ ਨੇੜੇ ਦੇ ਢੁਕਦੇ ਨੇ, ਇਹ ਤਿੰਨ ਸ਼ਬਦ ਬੜੇ ਨੇੜੇ ਨੇੜੇ ਨੇ ਸਿੱਖੀ ਵਿੱਚ, ਇੱਕ ਸਿਦਕ, ਦੂਸਰਾ ਵਿਸਾਹ ਤੇ ਤੀਸਰਾ ਭਰੋਸਾ। ਵਿਸਾਹ ਦਾ ਅਖਰੀ ਅਰਥ ਆਪਾਂ ਇੱਥਾਂ ਕਰਾਂਗੇ ਯਕੀਨ, ਤੇ ਭਰੋਸੇ ਦਾ ਅਰਥ ਹੈ ਕਿ ਉਹਦੀ ਮਿਹਰਬਾਨਗੀ, ਉਹਦੇ ਤੋਂ ਰੱਖਿਆ ਦੀ ਟੇਕ, ਉਹਦੇ ਤੋਂ ਪ੍ਰਤਪਾਲਣਾ ਦੀ ਟੇਕ, ਉਹਦੇ ਤੋਂ ਹਰ ਦੁੱਖ ਵਿੱਚ ਬਚਾਉਣ ਦੀ ਟੇਕ, ਇਹਨੂੰ ਕਹਿੰਦੇ ਨੇ ਭਰੋਸਾ ਕਿ ਮੇਰੇ ਤੇ ਉਹ ਬੌੜੀ ਜ਼ਰੂਰ ਕਰੇਗਾ। ਤੇ ਵਿਸਾਹ ਦਾ ਅਰਥ ਹੈ ਕਿ ਪੂਰਨ ਤੌਰ ਤੇ ਯਕੀਨ ਹੋਵੇ। ਹੁਣ ਉਹ ਕਿਹਦਾ ਵਿਸਾਹ ਹੋਵੇ ਜੀ? ਹਜ਼ੂਰ ਨੇ ਇਸ ਵਿਸ਼ਾ ਸ਼ਬਦ ਨੂੰ ਵਿਸ਼ਵਾਸ ਵਿੱਚ ਵੀ ਵਰਤਿਆ, ਗੁਰੂ ਗ੍ਰੰਥ ਸਾਹਿਬ ਵਿੱਚ ਇਹਦੇ ਲਈ ਸ਼ਬਦ ਪ੍ਰਤੀਤ ਵੀ ਵਰਤਿਆ ਹੈ। ਦੇਖੋ ਵਿਸਾਹ ਦਾਨ ਅੱਜ ਸਿੱਖ ਇਹਦੇ ਲਈ ਜ਼ਰੂਰ ਝੋਲੀ ਅੱਡੇ, ਬਾਕੀ ਵੀ ਦਾਨ ਬੜੇ ਅਮੋਲਕ ਨੇ, ਪਰ ਵਿਸਾਹ ਦਾ ਘਾਟਾ ਬਹੁਤ ਸਾਨੂੰ ਨਜ਼ਰ ਪਿਆ ਆਉਂਦਾ। ਦਾਨ ਜ਼ਰੂਰ ਮੰਗਣੇ, ਵਿਸਾਹ ਦਾ ਅਰਥ ਹੈ ਯਕੀਨ, ਵਿਸ਼ਵਾਸ। ਦੇਖੋ ਪਹਿਲੀ ਗੱਲ, ਸਿੱਖ ਵਿਸਾਹ ਦਾਨ ਵਿੱਚ ਮੰਗਦਾ ਹੈ ਕਿ ਹੇ ਪਰਮਾਤਮਾ, ਮੈਨੂੰ ਤੇਰੇ ਉੱਤੇ ਪੂਰਨ ਤੌਰ ਤੇ ਵਿਸ਼ਾ ਆ ਜਾਏ, ਮੈਂ ਤੇਰੇ ਉੱਤੇ ਪੂਰਨ ਤੌਰ ਤੇ ਯਕੀਨ ਕਰ ਲਵਾਂ ਕਿ ਤੂੰ ਮੇਰੇ ਨਾਲ ਹੈ। ਅਸੀਂ ਇਹਨੂੰ ਤਿੰਨ ਕਿੱਸਿਆਂ ਵਿੱਚ ਵੰਡਿਆ ਵਿਸ਼ਾ ਦਾਨ। ਦੂਸਰੀ ਗੱਲ, ਮੈਨੂੰ ਪੂਰਨ ਇਹ ਵਿਸ਼ਾ ਆ ਜਾਏ ਕਿ ਗੁਰੂ ਮੇਰਾ ਮੇਰੇ ਅੰਗ ਸੰਗ ਹੈ, ਇਹ ਵਿਸ਼ਵਾਸ ਮੇਰਾ ਬਣ ਜਾਏ, ਯਕੀਨ ਬਣ ਜਾਏ। ਤੇ ਤੀਜੀ ਗੱਲ, ਜਿਹੜੀ ਲੋਕ ਮੇਰੇ ਤੋਂ ਆਸ ਕਰਦੇ ਨੇ ਸਿੱਖ ਹੋਣ ਦੇ ਨਾਤੇ, ਮੇਰ ਕਰੀ ਲੋਕਾਂ ਦਾ ਵਿਸ਼ਵਾਸ ਮੇਰੀ ਸਿੱਖੀ ਤੋਂ ਉੱਠ ਨਾ ਜਾਏ। ਜੇ ਵਿਸ਼ਵਾਸ ਕਰਦੇ ਨੇ ਮੈਨੂੰ ਵਿਸਾਹ ਦਾਨ ਦੇ। ਹਜ਼ੂਰ ਨੇ ਇਹਨੂੰ ਬਾਣੀ ਵਿੱਚ ਸ਼ਬਦ ਪ੍ਰਤੀਤ ਵੀ ਵਰਤਿਆ। ਤੇ ਜਿਸ ਬੰਦੇ ਦੇ ਹਿਰਦੇ ਵਿੱਚ ਪ੍ਰਤੀਤ ਪੈਦਾ ਹੋ ਜਾਏ, ਯਕੀਨ ਪੈਦਾ ਹੋ ਜਾਏ, ਵਿਸ਼ਵਾਸ ਪੈਦਾ ਹੋ ਜਾਏ, ਤੇ ਸੱਚ ਜਾਣੋ, ਜੋ ਸੱਚ ਹੈ ਵਿਸ਼ਵਾਸ, ਉਹ ਸਾਡੀ ਜ਼ਿੰਦਗੀ ਦੀ ਬੇੜੀ ਪਾਰ ਕਰ ਦਿੰਦੇ। ਭਾਈ ਕਾਹਨ ਸਿੰਘ ਨਾਭਾ ਜੀ ਨੇ ਜਦੋਂ ਇਹਨਾਂ ਸ਼ਬਦਾਂ ਦੀ ਵਿਆਖਿਆ ਕੀਤੀ, ਉਹਨਾਂ ਨੇ ਇਕੱਠੇ ਸਾਰੇ ਸ਼ਬਦ ਮਾਰਤੰਦ ਵਿੱਚ ਰੱਖੇ ਨੇ, ਪ੍ਰਤੀਤ, ਵਿਸ਼ਵਾਸ, ਨਿਸ਼ਚਾ, ਸ਼ਰਧਾ। ਉਹਦੇ ਵਿੱਚ ਉਹਨਾਂ ਇਹ ਗੱਲ ਕਹੀ ਹੈ, ਕਹਿਣ ਲੱਗੇ ਦੇਖੋ ਵਿਸ਼ਵਾਸ ਤੋਂ ਬਿਨਾਂ ਧਰਮ ਕਦੀ ਕਮਾਇਆ ਹੀ ਨਹੀਂ ਜਾ ਸਕਦਾ, ਯਕੀਨ ਤੋਂ ਬਿਨਾਂ ਕਦੀ ਪਰਮਾਰਥ ਦੇ ਰਸਤੇ ਤੇ ਚੱਲਿਆ ਨਹੀਂ ਜਾ ਸਕਦਾ। ਪਰ ਨਾਲ ਉਹਨਾਂ ਨੇ ਇੱਕ ਵੇਰਵਾ ਕੱਢਿਆ, ਅੰਧ ਵਿਸ਼ਵਾਸ ਕੀ ਹੈ? ਉਹ ਕਹਿੰਦੇ ਨੇ, ਸਮਝ ਜਾਂਗੇ ਆਪਾਂ ਕਿ ਹੋਵੇ ਚਮਕ ਦੀ ਰੇਤ ਤੇ ਉਹਨੂੰ ਪਾਣੀ ਸਮਝ ਕੇ ਉਹਦੇ ਪਿੱਛੇ ਸ਼ੈਦਾਈ ਹੋ ਜਾਣਾ, ਇਹਨੂੰ ਕਹਿੰਦੇ ਨੇ ਕਿ ਹਕੀਕਤ ਵਿੱਚ ਉਹ ਪਾਣੀ ਨਹੀਂ ਪਰ ਮਿਰਗ ਵਿਸ਼ਵਾਸ ਕਰਕੇ ਪਾਣੀ ਦੇਖ ਕੇ ਦੌੜਦਾ ਪਿਆ ਹੈ। ਕਹਿਣ ਲੱਗੇ ਅਸਲ ਵਿੱਚ ਇਹੋ ਜਿਹਾ ਵਿਸ਼ਵਾਸ ਬੰਦੇ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਵਿਸ਼ਵਾਸ ਯਕੀਨ ਕਿਹਦੇ ਤੇ ਕਰਨਾ? ਕਹਿਣ ਲੱਗੇ ਚਮਕ ਦੀ ਰੇਤ ਨੂੰ ਪਾਣੀ ਸਮਝੀਏ, ਰੇਤ ਦੇ ਕਣ ਨੂੰ ਖੰਡ ਸਮਝ ਲਈਏ, ਆਪਾਂ ਕੂੜ ਨੂੰ ਸੱਚ ਜਾਣ ਕੇ ਵਿਸ਼ਵਾਸ ਕਰ ਲਈਏ। ਕਹਿੰਦੇ ਇਹੋ ਜਿਹਾ ਪ੍ਰਤੀਤ, ਇਹੋ ਜਿਹਾ ਵਿਸ਼ਾ ਨਹੀਂ। ਕਿਹੋ ਜਿਹਾ ਵਿਸ਼ਾ? ਕਿ ਤੈਨੂੰ ਖੰਡ ਅਸਲੀਅਤ ਵਿੱਚ ਖੰਡ ਲੱਗੇ ਤੇ ਉਸ ਖੰਡ ਨੂੰ ਦੇਖ ਕੇ ਤਰਕ ਕਰੀ ਜਾਣਾ, ਸੱਚ ਜਾਣੀ ਇਹ ਅੰਦਰ ਦੀ ਪ੍ਰਤੀਤੀ ਨਹੀਂ ਹੋਵੇਗੀ। ਦੂਸਰਾ ਬਚਨ ਕੀਤਾ, ਹੋਵੇ ਪਾਣੀ ਤੇ ਪਾਣੀ ਨੂੰ ਦੇਖ ਕੇ ਸ਼ੱਕ ਕਰੀ ਜਾਣਾ, ਕਹਿਣ ਲੱਗੇ ਇਹ ਅਸਲ ਵਿੱਚ ਵਿਸਾਹ ਨਹੀਂ ਹੋਵੇਗਾ। ਹੋਵੇ ਅਸਲੀਅਤ ਤੇ ਪਰਤ ਕੇ ਉਹਦੇ ਤੇ ਸ਼ੱਕ ਕਰੀ ਜਾਣਾ, ਇਹ ਅਸਲ ਵਿੱਚ ਵਿਸਾ ਦਾਨ ਨਹੀਂ। ਮੈਂ ਬੇਨਤੀ ਕਰਨੀ ਹੈ ਬਾਣੀ ਵਿੱਚੋਂ ਕਿ ਪ੍ਰਤੀਤ ਹੋਣੀ ਅਤ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਸ਼ਬਦ ਪ੍ਰਤੀਤ ਵਰਤਿਆ ਹੈ। ਜਦੋਂ ਜੋਗੀ ਨੂੰ ਉਪਦੇਸ਼ ਕੀਤਾ ਤੇ ਉੱਥੇ ਉਹਨਾਂ ਨੇ ਸ਼ਬਦ ਕਿਹਾ ਸੀ, ਕਹਿਣ ਲੱਗੇ ਤੂੰ ਆਪਣੇ ਹੱਥ ਵਿੱਚ ਡੰਡਾ ਪਕੜ ਕੇ ਤੁਰਿਆ ਹੈ, ਦੇਖ ਡੰਡਾ ਤੈਨੂੰ ਰਸਤਾ ਦੱਸਦੇ। ਜਿਹਨੂੰ ਨਜ਼ਰ ਨਾ ਆਉਂਦਾ ਹੋਵੇ, ਕਈ ਵਾਰੀ ਉਹ ਟੋਹਣੀ ਜਾਂ ਉਹ ਲੱਕੜ ਕੋਈ ਡੰਡਾ ਸਹਾਰਾ ਲੈ ਕੇ ਚੱਲਦਾ। ਕਹਿਣ ਲੱਗੇ ਸੱਜਣਾ, ਇਸ ਲੱਕੜ ਦੇ ਸਹਾਰੇ ਦੀ ਥਾਂ ਤੇ ਜੇ ਕਿਤੇ ਤੂੰ ਪ੍ਰਤੀਤ ਨੂੰ, ਵਿਸ਼ਵਾਸ ਨੂੰ, ਸ਼ਰਧਾ ਨੂੰ, ਵਿਸ਼ਵਾਸ ਨੂੰ ਆਪਣਾ ਡੰਡਾ ਬਣਾ ਲੈ, ਤੇ ਜਿਨ੍ਹਾਂ ਨੇ ਵਿਸ਼ਵਾਸ ਦਾ ਹਰ ਵੀ ਹੱਥ ਵਿੱਚ ਡੰਡਾ ਪਕੜਿਆ, ਉਹ ਜ਼ਿੰਦਗੀ ਦੀ ਮੰਜ਼ਿਲ ਤੇ ਜ਼ਰੂਰ ਪਹੁੰਚਦੇ। ਉੱਥੇ ਹਜ਼ੂਰ ਨੇ ਸ਼ਬਦ ਵਰਤੇ ਨੇ, ਆਪਾਂ ਪੜ੍ਹਨੇ ਆ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਸਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਤੇਰੇ ਹੱਥ ਵਿੱਚ ਪ੍ਰਤੀਤ ਦਾ ਡੰਡਾ ਹੋਵੇ, ਜੇ ਪ੍ਰਤੀਤ ਨਹੀਂ, ਵਿਸ਼ਵਾਸ ਨਹੀਂ, ਵਿਸ਼ਾ ਨਹੀਂ, ਇਹ ਸਾਰੇ ਸ਼ਬਦ ਸਮਾਨ ਅੰਤਰ ਨੇ। ਕਹਿਣ ਲੱਗੇ ਸੱਜਣਾ, ਸੱਚ ਜਾਣੀ ਫਿਰ ਤੈਨੂੰ ਮੰਜ਼ਿਲ ਮਿਲਣੀ ਨਹੀਂ। ਦਾਤਾਰ ਜੀ ਨੇ ਇੱਕ ਹੋਰ ਬਚਨ ਕਿਹਾ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ, ਮੈਂ ਤਿੰਨ ਕਿੱਸੇ ਕੀਤੇ ਨੇ ਇਸ ਗੱਲ ਨੂੰ ਆਪ ਨਾਲ ਸਾਂਝੀਆਂ ਕਰਨ ਲਈ ਤੇ ਆਪਣੇ ਮਨ ਨੂੰ ਸਮਝਾਉਣ ਲਈ। ਪਹਿਲਾਂ ਇਹ ਯਕੀਨ ਹੋਵੇ ਕਿ ਰੱਬ ਹੈ। ਜੇ ਅਸੀਂ ਭਜਨ ਬੰਦਗੀ ਕਰੀਏ ਤੇ ਮਾਣੀ ਡੱਕੋ ਡੋਲੇ ਖਾਏ ਕਿ ਰੱਬ ਹੈ ਵੀ ਇਹ ਕਿ ਨਹੀਂ। ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਅਸੀਂ ਜ਼ਬਾਨ ਤੋਂ ਬੰਦਗੀ ਕਰਨ ਦੀ ਗੱਲ ਜ਼ਰੂਰ ਕਰਨੇ ਹਾਂ, ਪਰ ਮਨ ਇੰਨਾ ਅਵੈੜ ਹੈ, ਕਈ ਵਾਰੀ ਸਿਮਰਨ ਕਰਦਿਆਂ ਵੀ ਕਹਿੰਦਾ ਕਿਤੇ ਐਵੇਂ ਲੋਕਾਂ ਨੇ ਭੁਲੇਖਾ ਤੇ ਨਹੀਂ ਪਾਇਆ ਰੱਬ ਹੈ ਵੀ ਇਹ ਕਿ ਨਹੀਂ। ਪਹਿਲੀ ਗੱਲ ਤੂੰ ਵਿਸ਼ਾ ਦਾਨ ਮੰਗ ਕਿ ਮੇਰੇ ਸਤਿਗੁਰੂ ਮੈਨੂੰ ਇਹ ਯਕੀਨ ਹੋ ਜਾਏ ਕਿ ਮੇਰਾ ਰੱਬ ਮੇਰੇ ਨਾਲ ਰਹਿੰਦਾ ਪਿਆ। ਫਿਰ ਸਤਿਗੁਰੂ ਦੇ ਸ਼ਬਦ ਪੜ੍ਹੇਗਾ ਤੇ ਸਮਝ ਪਏਗੀ। ਕਹਿਣ ਲੱਗੇ ਸੱਦ ਸੁਣਦਾ, ਸੱਦ ਵੇਖਦਾ, ਸ਼ਬਦ ਰਿਹਾ ਭਰਪੂਰ, ਇਹ ਸਮਝ ਪੈ ਜਾਏ ਕਿ ਪਰਮਾਤਮਾ ਮੈਨੂੰ ਵੇਖਦਾ ਹੈ, ਪਰਮਾਤਮਾ ਮੈਨੂੰ ਸੁਣਦਾ ਪਿਆ ਹੈ, ਇੰਨਾ ਭਰੋਸਾ, ਇੰਨਾ ਵਿਸ਼ਵਾਸ ਆ ਜਾਏ, ਸੱਚ ਜਾਣੀ ਇਹ ਪਰਮਾਤਮਾ ਲਈ ਤੇਰੇ ਅੰਦਰ ਵਿਸ਼ਾਦਾਨ ਹੋਵੇਗਾ ਕਿ ਮੈਨੂੰ ਵਿਸ਼ਵਾਸ ਆ ਜਾਏ ਪ੍ਰਭੂ ਮੈਨੂੰ ਦੇਖਦਾ। ਤੇ ਜਿਸ ਮਨੁੱਖ ਦੇ ਅੰਦਰ ਇਹ ਵਿਸ਼ਵਾਸ ਆ ਗਿਆ ਕਿ ਪਰਮਾਤਮਾ ਹੈ, ਦੇਖੋ ਕਈ ਵਾਰੀ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਦੱਸੋ ਖਾਂ ਰੱਬ ਕਿੱਥੇ ਹੈ। ਮੈਨੂੰ ਬੜੀ ਪਿਆਰੀ ਘਟਨਾ ਯਾਦ ਆਈ, ਹੈ ਬੜੇ ਕਮਾਲ ਦੇ ਬਚਨ। ਇੱਕ ਪੁਸਤਕ ਲਿਖੀ ਸੀ ਕੁਝ ਸਮਾਂ ਪਹਿਲਾਂ, ਰਾਗੀ ਨੇ ਭਾਈ ਗੁਰਚਰਨ ਸਿੰਘ ਜੀ, ਭਾਈ ਅਵਤਾਰ ਸਿੰਘ ਜੀ ਦਿੱਲੀ ਵਾਲੇ, ਭਾਈ ਗੁਰਚਰਨ ਸਿੰਘ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਕਮਲ ਬਿਗਾਸਨ। ਉਹਦੇ ਵਿੱਚ ਇੱਕ ਗੱਲ ਮੈਨੂੰ ਬਹੁਤ ਹੀ ਸੋਹਣੀ ਲੱਗੀ। ਉਹ ਲਿਖਦੇ ਨੇ ਕਿ ਇੱਕ ਵਾਰੀ ਚਰਚਾ ਹੋਈ ਸੀ ਤੇ ਉਸ ਚਰਚਾ ਵਿੱਚ ਵਿਦਵਾਨ ਨੇ ਪਹਿਲੇ ਦਿਨ ਗੱਲਾਂ ਨਾਲ, ਸ਼ਬਦਾਂ ਨਾਲ, ਅਲੰਕਾਰਾਂ ਨਾਲ, ਪ੍ਰਮਾਣਾਂ ਨਾਲ, ਉਦਾਹਰਣਾਂ ਨਾਲ ਸਿੱਧ ਕਰ ਦਿੱਤਾ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ। ਦਲੀਲ ਹੀ ਹੈ ਨਾ, ਜਿਵੇਂ ਮਰਜ਼ੀ ਆਪਾਂ ਕਰ ਸਕੀਏ। ਉਹਨੇ ਪੂਰੀਆਂ ਦਲੀਲਾਂ ਦੇ ਕੇ ਸਿੱਧ ਕਰ ਦਿੱਤਾ ਕਿ ਪਰਮਾਤਮਾ ਨਾਂ ਦੀ, ਰੱਬ ਨਾਂ ਦੀ, ਵਾਹਿਗੁਰੂ ਨਾਂ ਦੀ ਕੋਈ ਚੀਜ਼ ਨਹੀਂ। ਤੇ ਸੁਣਨ ਵਾਲੇ ਲੋਕ ਆਸ਼ਿਸ਼ ਕਰ ਉੱਠੇ, ਕਿਉਂਕਿ ਸਾਡਾ ਵਿਸ਼ਵਾਸ ਜੇ ਕੇਵਲ ਤਰਕ ਤੇ ਖਲੋਤਾ ਹੋਇਆ। ਮੈਂ ਅੱਗੇ ਬੇਨਤੀ ਕਰਨੀ ਹੈ ਕਿ ਵਿਸ਼ਵਾਸ ਅਸਲ ਵਿੱਚ ਤਰਕ ਨਾਲ ਕਦੀ ਖੰਡਿਤ ਨਹੀਂ ਹੁੰਦਾ, ਜੇ ਪੂਰਨ ਤੌਰ ਤੇ ਵਿਸ਼ਾਦਾਨ ਮਿਲਿਆ ਹੋਵੇ। ਤੇ ਉਹਨਾਂ ਨੇ ਉੱਥੇ ਜਦੋਂ ਸਿੱਧ ਕਰ ਦਿੱਤਾ ਤੇ ਸੁਣਨ ਵਾਲਿਆਂ ਕਹਿ ਦਿੱਤਾ ਵੀ ਕਮਾਲ ਕਰ ਦਿੱਤੀ। ਪਹਿਲੇ ਦਿਨ ਉਹਨੇ ਸਿੱਧ ਕੀਤਾ ਰੱਬ ਨਹੀਂ, ਦੂਜੇ ਦਿਨ ਉਹਨੇ ਸਿੱਧ ਕੀਤਾ ਰੱਬ ਹੈ। ਤੇ ਕਹਿੰਦੇ ਨੇ ਉੱਥੇ ਇੱਕ ਗੁਰਮੁਖ ਪਿਆਰਾ ਗੋਸ਼ਟੀ ਨੂੰ ਸੁਣਦਾ ਪਿਆ ਸੀ, ਜਿਹਨੂੰ ਰੱਬ ਨੇ ਵਿਵੇਕ ਬੁੱਧੀ ਦਿੱਤੀ। ਸਟੇਜ ਤੇ ਉਹ ਬੋਲ ਨਹੀਂ ਸੀ ਸਕਦਾ, ਸ਼ਬਦਾਂ ਦੀ ਉਹਦੇ ਕੋਲ ਲੜੀ ਨਹੀਂ ਸੀ ਬਣਦੀ, ਅੱਖਰਾਂ ਦੀ ਉਹਦੇ ਕੋਲ ਘਾਟ ਸੀ, ਪਰ ਅੰਦਰ ਵਿਵੇਕ ਸੀ। ਕਹਿੰਦੇ ਨੇ ਜਦੋਂ ਉਹਨੇ ਸ਼ੁੱਧ ਸਿੱਧ ਕਰ ਦਿੱਤਾ ਵੀ ਰੱਬ ਹੈ, ਤੇ ਸਾਰਿਆਂ ਕਿਹਾ ਵੀ ਕਮਾਲ ਕਰ ਦਿੱਤੀ ਆ ਸੱਜਣਾ, ਕਿ ਤੂੰ ਰੱਬ ਕੱਲ ਸਿੱਧ ਕੀਤਾ ਸੀ। ਨਹੀਂ, ਉਸ ਬਜ਼ੁਰਗ ਨੇ, ਉਸ ਸਿਆਣੇ ਅਭਿਆਸੀ ਨੇ ਉੱਠ ਕੇ ਕਿਹਾ, ਕਹਿਣ ਲੱਗੇ ਬੋਲਣ ਵਾਲੇ ਨੂੰ ਕਿ ਸੱਜਣਾ, ਦੋ ਦਿਨ ਮੈਂ ਤੈਨੂੰ ਸੁਣਿਆ, ਅੱਜ ਮੈਂ ਤੇਰੇ ਤੇ ਬੜਾ ਖੁਸ਼ ਹਾਂ, ਕੱਲ ਜਿਹੜੀ ਤੂੰ ਗੱਲ ਸਿੱਧ ਕੀਤੀ ਵੀ ਪਰਮਾਤਮਾ ਨਹੀਂ। ਕਹਿਣ ਲੱਗੇ ਇਹ ਗੱਲ ਇੱਕ ਚੇਤੇ ਰੱਖੀ ਕਿ ਮੈਂ ਤੇਰੇ ਤੇ ਕੋਈ ਸਵਾਲ ਕਰਨੇ ਚਾਹਨਾ, ਤੂੰ ਸਿੱਧ ਕਰ ਦਿੱਤਾ ਵੀ ਪਰਮਾਤਮਾ ਨਹੀਂ, ਪਰ ਮੈਨੂੰ ਇੱਕ ਗੱਲ ਦੱਸ ਕਿ ਤੇਰੇ ਬਾਪ ਦਾ ਨਾਂ ਕੀ। ਉਸ ਵਿਦਵਾਨ ਨੇ ਖਿੰਨ ਵਿੱਚ ਕਹਿ ਦਿੱਤਾ ਮੇਰੇ ਬਾਪੂ ਦਾ ਨਾਂ ਇਹ ਵੇ। ਕਹਿਣ ਲੱਗੇ ਮੈਂ ਨਹੀਂ ਤੇਰੇ ਤੇ ਭਰੋਸਾ ਕਰਦਾ, ਤੇਰਾ ਬਾਪੂ ਉਹ ਹੋਵੇ। ਦੇਖੋ ਉਹਦਾ ਤਰਕ ਸੀ ਨਾ, ਕਹਿੰਦਾ ਮੈਂ ਨਹੀਂ ਤੇਰੇ ਤੇ ਯਕੀਨ ਕਰਦਾ ਤੇਰੀ ਗੱਲ ਤੇ ਕਿ ਤੇਰਾ ਬਾਪ ਉਹ ਹੋਵੇ। ਕਹਿਣ ਲੱਗਾ ਨਹੀਂ, ਤੁਹਾਨੂੰ ਯਕੀਨ ਕਰਨਾ ਪਏਗਾ, ਮੈਂ ਹਕੀਕਤ ਵਿੱਚ ਕਹਿੰਦਾ ਮੇਰਾ ਬਾਪੂ ਅਸਲੀਅਤ ਵਿੱਚ ਉਹ ਹੀ ਏ। ਉਸ ਬਜ਼ੁਰਗ ਨੇ ਕਿਹਾ, ਕਹਿਣ ਲੱਗੇ ਕੀ ਪ੍ਰਮਾਣ ਤੇਰੇ ਕੋਲ ਸਿੱਧ ਕਰ ਲਈ ਵੀ ਤੇਰਾ ਉਹ ਹੀ ਬਾਪ ਹੈ? ਤੇ ਗੱਲ ਬੜੀ ਪੁਰਾਤਨ ਹੈ, ਅੱਜ ਭਾਵੇਂ ਅਨੇਕਾਂ ਤਰੀਕੇ ਨੇ ਖੂਨ ਨੂੰ ਟੈਸਟ ਕਰਕੇ ਦੇਖਿਆ ਜਾ ਸਕਦਾ ਹੈ ਇਹ ਕਿਸ ਦੀ ਸੰਤਾਨ ਹੈ, ਇਹਦਾ ਸਤਿਕਾਰਯੋਗ ਪਿਤਾ ਕੌਣ ਹੈ। ਉਹ ਪੁਰਾਤਨ ਗੱਲ ਉਹਨੇ ਕਿਹਾ, ਤੇਰੇ ਕੋਲ ਕੀ ਪ੍ਰਮਾਣ ਹੈ ਕਿ ਜਿਹਨੂੰ ਤੂੰ ਕਹਿੰਦਾ ਪਿਆ ਮੇਰਾ ਬਾਪੂ ਮੇਰਾ ਪਿਤਾ ਇਹ ਤੇਰੇ ਹੀ ਬਾਪੂ ਹੈ? ਤੇ ਉਸ ਵਿਦਵਾਨ ਬੜਾ ਸਿਆਣਾ ਸੀ, ਕਹਿਣ ਲੱਗਾ ਮੇਰੇ ਕੋਲ ਸਭ ਤੋਂ ਵੱਡਾ ਪ੍ਰਮਾਣ ਹੈ ਮੇਰੀ ਮਾਂ। ਮੇਰੀ ਮਾਂ ਨੂੰ ਤਾਂ ਘੱਟੋ ਘੱਟ ਪਤਾ ਮੈਂ ਕਿਸ ਦਾ ਪੁੱਤਰ ਹਾਂ, ਮੇਰੀ ਮਾਂ ਨੂੰ ਤਾਂ ਪਤਾ ਹੈ ਇਹ ਮੇਰਾ ਬਾਪ ਹੈ। ਕਹਿਣ ਲੱਗੇ ਫਿਰ ਆਪਣੀ ਮਾਂ ਦੇ ਬਚਨਾਂ ਤੇ ਆਪਣੀ ਮਾਂ ਦੇ ਗੱਲ ਤੇ ਯਕੀਨ ਕਰੀ ਬੈਠਾ ਕਿ ਇਹ ਮੇਰਾ ਪਿਓ ਹੈ? ਤੇਰੇ ਕੋਲ ਆਪਣੇ ਤਾਂ ਕੋਈ ਗਿਆਨ ਨਹੀਂ ਕਿ ਤੇਰੀ ਆਪਣੀ ਸਮਝ ਕੋਈ ਨਹੀਂ ਵੀ ਇਹ ਤੇਰਾ ਪਿਓ ਹੋਵੇ? ਤੇ ਹਕੀਕਤ ਇਹ ਗੁਰੂ ਨਾਨਕ ਸਾਹਿਬ ਨੇ ਜਿਹੜੇ ਬਚਨ ਕਹਿ ਕੱਲ ਵੀ ਸੱਜਣਾ ਨੂੰ ਚੱਲੇ ਜਾਂਦੇ ਸਨ। ਤੇ ਇੱਕ ਗੱਲ ਆਈ ਵੀ ਅਕਸਰ ਮੈਂ ਖਿੰਨ ਵਿੱਚੋਂ ਨਿਕਲਿਆ, ਜਦੋਂ 16-17-18 ਸਾਲ ਦੇ ਬੱਚੇ ਹੁੰਦੇ ਨੇ ਪਹਿਲਾਂ ਸਿੱਖੀ ਵੱਲ ਤੁਰਦੇ ਨੇ, ਇੱਕੋ ਦਮ ਪਲਟ ਜਾਂਦੇ ਨੇ, ਕੇਸਾਂ ਦੀ ਬੇਅਦਬੀ ਵੀ ਕਰਦੇ ਨੇ, ਪਰਤ ਕੇ ਵਕਾਰਾਂ ਵਿੱਚ ਵੀ ਖਚਤ ਹੁੰਦੇ ਨੇ। ਤੇ ਮੈਨੂੰ ਉਸ ਵੇਲੇ ਬਾਬਾ ਜੀ ਦੇ ਬਚਨ ਚੇਤੇ ਆ ਗਏ, ਕਹਿਣ ਲੱਗੇ ਅਸਲ ਵਿੱਚ ਬੰਦੇ ਦੀ ਉਮਰ ਵਿੱਚ ਇਹਦੀ ਉਮਰ ਦੇ ਨਾਲ ਇਹਦਾ ਸੁਭਾਅ ਚੇਂਜ ਹੁੰਦਾ ਹੈ। ਉੱਥੇ ਹਜ਼ੂਰ ਨੇ ਜਿਹੜੇ ਸ਼ਬਦ ਵਰਤੇ ਤੇ ਅਸੀਂ ਕਹਿੰਦੇ ਹਾਂ ਕਿਉਂ ਥਿੜਕਦੇ ਨੇ, ਤੇ ਮੈਂ ਬਾਬਾ ਜੀ ਦੀ ਬਾਣੀ ਵਿੱਚ ਇੱਕ ਪ੍ਰਮਾਣ ਅਰਜ਼ ਕੀਤਾ ਸੀ, ਸਭ ਤੋਂ ਪਹਿਲਾਂ ਬੱਚੇ ਨੂੰ ਮਨੁੱਖ ਨੂੰ ਸਿਰਫ ਆਪਣੀ ਖੁਰਾਕ ਨਾਲ ਵਾਸਤਾ ਸੀ, ਉਹਨੂੰ ਕੋਈ ਪਤਾ ਨਹੀਂ ਮੈਂ ਜਿਸ ਘਰ ਵੀ ਜੰਮਿਆ ਮੇਰੇ ਮਾਂ ਬਾਪ ਦੀ ਜ਼ਾਤ ਕੀ ਹੈ, ਇਹ ਕਿਹੜੇ ਖਾਨਦਾਨ ਨਾਲ ਸੰਬੰਧਿਤ ਨੇ। ਉਹਨੂੰ ਪਤਾ ਮੈਨੂੰ ਭੁੱਖ ਲੱਗੀ ਹੈ ਤੇ ਮੇਰੀ ਮਾਂ ਨੇ ਮੈਨੂੰ ਦੁੱਧ ਦੇਣਾ, ਸਿਰਫ ਉਹਨੂੰ ਆਪਣੇ ਦੁੱਧ ਮਾਂ ਦੀ ਦੁੱਧ ਦੀ ਆਪਣੀ ਖੁਰਾਕ ਦੀ ਪਹਿਚਾਣ ਹੈ। ਇਹ ਵੀ ਨਹੀਂ ਪਤਾ ਵੀ ਜਿਹੜੀ ਦੁੱਧ ਪਿਆਉਣ ਵਾਲੀ ਇਹ ਹੈ ਕੌਣ। ਸਭ ਤੋਂ ਪਹਿਲਾਂ ਦੁੱਧ ਨਾਲ ਪਹਿਚਾਣ ਬਣੀ, ਦੁੱਧ ਤੋਂ ਬਾਅਦ ਬੱਚੇ ਨੂੰ ਦੁੱਧ ਪਿਆਉਣ ਵਾਲੀ ਮਾਂ ਦੀ ਪਹਿਚਾਣ ਹੋਈ, ਬਾਪ ਦੀ ਨਹੀਂ, ਬਾਪ ਦੀ ਬਾਅਦ ਵਿੱਚ ਹੋਈ। ਕਹਿਣ ਲੱਗੇ ਪਰਤ ਕੇ ਥੋੜਾ ਜਿਹਾ ਵਧਿਆ, ਇਹਦਾ ਬੇਸ ਬਣਿਆ, ਇਹਨੂੰ ਭੈਣਾਂ ਭਰਾਵਾਂ ਦੀ ਪਹਿਚਾਣ ਹੋਈ। ਕਹਿਣ ਲੱਗੇ ਇੱਕ ਅਵਸਥਾ ਐਸੀ ਆਈ ਜਦੋਂ ਭੈਣਾਂ ਭਰਾਵਾਂ ਤੋਂ ਅੱਗੇ ਨਿਕਲ ਕੇ ਇਹ ਵਿਹੜੇ ਵਿੱਚ ਖੇਡਣ ਲੱਗਾ, ਮੁਹੱਲੇ ਵਿੱਚ ਖੇਡਣ ਲੱਗਾ, ਉਦੋਂ ਇਹਦੇ ਅੰਦਰ ਕੋਈ ਪਾਪ ਨਹੀਂ। ਜੋ ਮਾਂ ਬਾਪ ਨੇ ਕਿਹਾ ਬਾਣੀ ਵੀ ਪੜ੍ਹਦਾ, ਕੇਸ ਵੀ ਰੱਖੇ ਨੇ। ਕਹਿਣ ਲੱਗੇ ਜਿਸ ਵੇਲੇ ਇਹਦੀ ਜੀਭ ਦੇ ਚਸਕੇ ਨੂੰ ਅੰਦਰੋਂ ਫੁਰਨੇ ਉੱਠੇ ਖਾਣ ਦੇ, ਉਦਨ ਇਹ ਬਾਹਰ ਕਲੱਬਾਂ ਨੂੰ ਭੱਜਿਆ, ਉਦਨ ਬਾਹਰ ਇਹ ਪੱਬਾਂ ਨੂੰ ਭੱਜਿਆ, ਜਦਨ ਇਹਦਾ ਖਾਣ ਵਾਲਿਆਂ ਨਾਲ ਵਾਸਤਾ ਪਿਆ ਉਦਨ ਇਹਦੇ ਅੰਦਰ ਕਾਮ ਦਾ ਉਛਾਲਾ ਆਇਆ। ਬਾਬਾ ਜੀ ਕਹਿੰਦੇ ਨੇ ਜਿੱਦਣ ਅੰਦਰ ਕਾਮ ਨੇ ਉਛਾਲਾ ਮਾਰਿਆ ਉਦਨ ਸੱਚ ਜਾਣੋ ਬੰਦਾ ਆਪਣੇ ਧਰਮ ਤੋਂ ਡਿੱਗ ਗਿਆ। ਅਸਲੀਅਤ ਇਹ ਵੇਲੇ ਆ ਕੇ ਬੱਚੇ ਡੋਲਦੇ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ। ਅਜੇ ਕੋਈ ਪਤਾ ਨਹੀਂ, ਖੇਡੀ ਜਾਂਦਾ ਉਹਨੂੰ ਕੋਈ ਪਤਾ ਨਹੀਂ ਮਾੜਾ ਕਰਮ ਕਿਹੜਾ ਚੰਗਾ ਕਿਹੜਾ। ਕਹਿਣ ਲੱਗੇ ਪੰਜਵੇਂ ਖਾਣ ਪੀਣ ਕੀ ਧਾਤ, ਜਦੋਂ ਘਰੋਂ ਨਿਕਲ ਕੇ ਕਹਿੰਦਾ ਅੱਜ ਮੈਂ ਰੋਟੀ ਬਾਹਰ ਖਾਣੀ, ਅੱਜ ਮੈਂ ਆਪਣੇ ਦੋਸਤਾਂ ਨਾਲ ਘੁੰਮਣ ਜਾਣਾ, ਖਿਮਾ ਕਰਿਓ, ਉਦੋਂ ਫਿਰ ਇੱਕ ਤਰੇੜ ਪੈਂਦੀ ਇਹਦੇ ਨਿਰਮਲ ਜੀਵਨ ਵਿੱਚ, ਪੰਜਵੇਂ ਖਾਣ ਪੀਣ ਕੀ ਧਾਤ। ਤੇ ਬਾਬਾ ਜੀ ਕਹਿਣ ਲੱਗੇ ਅਗਾਂ ਸਿਰਫ ਨਰਕ ਘੋਰਦਾ ਦੁਆਰੀ, ਛੇਵੇਂ ਕਾਮ ਨਾ ਪੁੱਛੈ, ਜਾਂ ਤਾਂ ਉਦੋਂ ਬੰਦੇ ਦਾ ਅੰਦਰ ਥਿੜਕਣਾ ਸ਼ੁਰੂ ਹੋ ਜਾਂਦਾ। ਹਕੀਕਤ ਇਹ ਵੇ ਹੁੰਦਾ ਵੀ ਇਹ ਵੇ, ਜੇ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਪਹਿਲਾਂ ਵਿਸਾਹ ਦਾਨ ਮਿਲੇ ਕਿ ਪਰਮਾਤਮਾ ਹੈ। ਉਸ ਬਜ਼ੁਰਗ ਨੇ ਪੁੱਛਿਆ, ਉਹ ਵਿਦਵਾਨ ਕਿ ਕਿਵੇਂ ਪਤਾ ਹੈ ਕਿ ਇਹ ਤੇਰਾ ਬਾਪ ਹੈ? ਕਹਿਣ ਲੱਗਾ ਅਸਲੀਅਤ ਹੈ, ਮੇਰੀ ਮਾਂ ਮੇਰੇ ਕੋਲ ਸਭ ਤੋਂ ਵੱਡੀ ਉਦਾਹਰਨ ਹੈ। ਮੇਰੀ ਮਾਂ ਨੇ ਕਿਹਾ ਇਹ ਮੇਰਾ ਬਾਪ, ਤੇਰਾ ਬਾਪ ਤੇਰਾ ਪਿਤਾ ਹੈ। ਉਸ ਵੇਲੇ ਉਸ ਬਜ਼ੁਰਗ ਦੇ ਹੱਥ ਜੁੜ ਗਏ। ਮੈਂ ਕਹਿੰਦਾ ਵਾਹ, ਵਿਵੇਕ ਮਤ ਕੈਸੀ ਸੀ? ਕਹਿਣ ਲੱਗਾ ਉਹ ਮੇਰੇ ਬੱਚੇ, ਜੇ ਤੂੰ ਇੱਕ ਮਾਂ ਦੇ ਸ਼ਬਦ ਤੇ ਯਕੀਨ ਕਰੀ ਬੈਠਾ ਹੈ ਕਿ ਇਹ ਤੇਰਾ ਬਾਪ ਹੈ, ਤੇ ਤੂੰ ਸਾਰੀ ਜ਼ਿੰਦਗੀ ਉਹਨੂੰ ਬਾਪੂ ਕਹਿ ਕੇ ਮਾਂ ਦੇ ਬਚਨ ਤੇ ਵਿਸ਼ਵਾਸ ਕੀਤਾ ਹੀ ਕਿ ਇਹ ਮੇਰਾ ਬਾਪ ਹੈ ਤੇ ਬਾਪੂ ਕਹਿੰਦਾ। ਕਹਿਣ ਲੱਗੇ ਮੇਰੇ ਗੁਰੂ ਨੇ ਨਾ ਸਭ ਤੋਂ ਪਹਿਲਾਂ ਜਿੱਦਣ ਬਾਣੀ ਸ਼ੁਰੂ ਕੀਤੀ ਉਹਨੇ ਗੱਲ ਇਹ ਕੀਤੀ ਸੀ ਕਿ ਰੱਬ ਇੱਕ ਹੈ, ਜੇ ਮਾਂ ਤੇ ਭਰੋਸਾ ਕਰਕੇ ਇੱਕ ਨੂੰ ਬਾਪ ਸਾਰੀ ਜ਼ਿੰਦਗੀ ਮੰਨੀ ਬੈਠਾ ਹੈ تے گرو نو ماں جانی اے دے تے نہ یقین کری جے کہندا رب ہے تے ترک نہ کری رب ہے اے بے وشاد ہاں کہن لگے میرے گرو نے آواز دتی کہ پرماتما ہے تے پکار کے کہن لگے صاحب میرا ایکو ہے بھائی ایکو ہے خیبر تے او موجود ہیں سب تو پہلا دان منگنے ہیں کہ وشواس ہو جائے کہ پرماتما ہے بھائی ویر سنگھ تاں لکھ دے نے کہ جدو سمرن کرنے ہیں پہلا اس چیز نو اندر پکا کہ جدا میں سمرن کرنا پیا او ہے بے او نرجند نہیں او مینو دیکھدا پیا ہے او مینو سندا پیا ہے تے جدو اے وشواس آ جائے گا کہ پرماتما ہے تے پھر جدو جاپ صاحب تے پڑھدے ایتھے پہنچے گا نا کہ ظاہر ظہور ہیں اے مطلب ایک وشواس ہے کہ پرماتما ظاہر ظہور ہیں جدو پڑھے گا کہ حاضر حضور ہیں کلا ظاہر نہیں تو حاضر ناظر بھی ہیں اے کہ پرماتما دا وشواس دان مل جائے کہ ظاہر ظہور ہیں کہ حاضر حضور ہیں کہن لگے جدو اے سمجھ پی جائے کہ پرماتما ہے مینوں ہر تھان تے ویکھدا ہے تے جنہاں نوں اے وشواس دان بابے نے دوایا پھر او کدی کسے نال ٹھگی نہیں جے مار سکدے دیکھو شبد کوئی چھوٹا جا نہیں وشواس دان اے وشواس ہو جائے پرماتما میرے نال ہے پھر کدی سکھ کسے دا حق نہیں مارے گا کدی کسے نوں ماڑی نظر نال نہیں تکے گا تے جے تکے گا تے اکو دم بابے دا شبد سامنے آوے گا ہٹ پتن بج مندر پنے کر چوری کر آوے تینوں وشواس نہیں کہ پرماتما تینوں ویندا پیا ہٹ پتن بج مندر پنے کر چوری کر آوے اگوں دیکھے پچھوں دیکھے پر داتا جی تجھ تے کہاں چھپاوے جدو اے سمجھ پی جائے کہ اگوں بھی دیکھدا پیا پچھوں بھی دیکھدا پیا مینوں تے سچ جانو اے وے وشواس ہاں جدو اے سمجھ پی جائے کہ دیکھ وار انک پڑھ دے میں پر دارا سنگ فاقے چتر گپت جب لیکھا مانگا تب کون پڑھدا تیرا تاکہ تینوں کوئی دیکھن والا ہے اے وشواس ہے کہ پرماتما میرے نال ہے تے مینوں ویکھدا پیا ہے میرے ستگرو نے تاں اپنی زندگی انہاں دی امرت بانی پڑھ لو انہاں تے وار وار کہ پرماتما ساریاں تھاواں تے آپ دیکھدا پیا ہے انہاں تے اتھوں تک شبد ورتے نے کہ آپے رسیاں آپ رس آپے راون ہار آپے ہووے چولنا آپے شہ سیج پتار رنگ رتا میرا صاحب رب رہا پرپور کہن لگے او ہے انک پانت ہوئے پسریا نانک ایکنکار اے وشواس ہو جائے کہ سب کٹ رام بولے راما بولے رام بنا کو بولے رے اے وشواس ہو جائے کہ کٹ کٹ میں خرجو بسے سنتن کہو پکار اے وشواس ہو جائے سب گوبند ہے سب گوبند ہے گوبند بن نہیں کوئی اے وشواس ہو جائے کہ جل ترنگ اور پھیل بدبدا جانتے بھن نہ کوئی پہلا وشواس دان ہے سکھ ارداس کردا ہے اے میرے مالک جی دیکھی میرا اندر کتے ڈکو ڈولے نہ کھائے اینوں اینا وشواس ہو جائے کہ تو ہے میں میرے گرو کلگیدھر جی نے بہت کمال دے بچن کہے نے دمدما صاحب دی دھرتی تے حضور پہنچے نے سر میں ٹوک ماتر ادھارنا عرض کری جانیاں نے کہ وشواس پرتیت ہو جائے کہ پرماتما ہے اے وشواس دان منگنے ترے جاندے نے تے ایک فقیر نے دیکھ کے شبد ورتے سن کیونکہ دمدما صاحب نہ میرے ستگرو دے نال لال سن نہ گرو صاحب دے ماتا سن محل آئے سن حضور کہندے نے جدو باہر اکلے نکلے نا تے فقیر نے اچھی ساری کوک مار کے کیا کہندا لوکو نہ ڈلا نہ ملا گرو گوبند سنگھ اکلا اج دے نال کوئی بھی نہیں نہ پتر نہ سکھ نہ او سنگھاسن نہ ڈلا نہ ملا گرو گوبند سنگھ اکلا وشواس دان گرو گوبند سنگھ جی تو سکھی سکھا اج کوئی بھی نال نہیں آواز دے کے فقیر نو موڑواں جواب دیندے نے فقیر بابا نہ اللہ کہن لگے نہ ڈلا نہ ملا تے تو کہنا گرو گوبند سنگھ اکلا بالکل نہیں میں اکلا میرے کول ایک وشواس دان ہے کی کہن لگے نہ ڈلا نہ ملا گرو گوبند سنگھ نال اللہ رب میرے نال ہے اے سکھ نو دات مل جائے وشواس دان دی کہ میں جتھے بھی جاں گا میرا پرماتما میرے نال ہے اے وشواس دان اسی منگنے ہاں کہ سانو سمجھ پی جائے کہ پرماتما میرے نال ہے. دوسری بےنتی کہ دیکھو اے دوسرا اسی وسار دان دے ارتھ کران گے کہ پرماتما گرو وچ پرگٹ ہویا ہے. دیکھو کئی بار اسی کہہ دینے ہاں کہ ستگرو جی دی جدو گل آندی ہے نا پرتیت بناونی بڑی مشکل جے گرمکھو. حضور نے کہا جاکہ من گر کی پرتیت تس جن آوے ہر پرب چیت. جے گرو تے پرتیت ہے تے رب چیت آنا ہے, جے گرو تے پرتیت نے سچ جانی تینوں رب بھی چیت نہیں آنا. یہ گرمتھ دا سدھانت ہے. ستگرو وچ آپ رکھیون اے وساں دان ہے کہ میرے رب نے اپنے آپ نوں ستگرو وچ چکایا ہے. ستگرو وچ آپ رکھیون کر پرگٹ آنکھ سنایا. آپ بول کے کہیں کہن لگے کہو نانک پرب اے جنائی میرے گرو نے یہ گل مینوں چنگی طرح سمجھا دیتی ہے بن گر مکت نہ پائی ہے. بھائی میرے گرو نے یہ مینوں وساں دان دتا ہے کہ گر کرتا گر کرنے جوگ گر پرمیشر ہے پی ہوگ. میرے گرو نے مینوں وساں دان دتا ہے کہ گر پرمیشر اے کو جان. میرے گرو نے مینوں وساں دان دتا ہے کہن لگے تت بچار یہ متھرا جگتارن کو اوتار بنایو جپیو جن ارجن دیو گرو پھر سنکٹ جو گرب نہ آیو. میرے گرو نے مینو وساں دان دتا ہے کہ اے پدت تے من چوکے رے من بید پبید نہ جان بیو پر تشرد ہے گرو ارجن کے ہر پورن برہم نواس لیو. اے وشواس بن جائے کہ میرا گرو پرماتما دا ساکار روپ ہے. ہن اتنے میں کچھ کو روک کے بینتیاں کرنی نے. پرتیت وشواس وشا تے شردا نشچا. دیکھو پرتیت تو بنا کدی ساڈا گاویا ہویا تھائیں نہیں پینا. حضور نے شبد ورتے نے بینتی کر رہا سا کہ جا کے ہردے وشواس پرب آیا تت گیان تس من پرگٹایا. صاحب کہندے نے کہ جس نو پرتیت ہووے تس کا گاویا تھائیں پوے. گرو رام داس کرپالو جی نے بھی مہر کیتی جدو اسی پڑھنے ہاں کہ جے تیرے اندر پرتیت ہے وشواس ہے تے تیرا گایا تھائیں پے گا. جس نو پرتیت ہووے تس دا گاویا تھائیں پوے. سو پاوے درگہ مان جو بن پرتیتی کپٹی کوڑی کوڑی اکھی میٹ دے. دونوں بچن سامنے رکھ دیتے. جے تیرے کول وشواس ہے پرتیت ہے کہ پرماتما مینوں دیکھدا ہے میرا گرو میرے نال ہے وساں وشواس کر کے بیٹھے تے تیرا گایا ہویا تھائیں پے گا. تے جے تینوں وشواس نہیں. ہن کئی واری ساڈے سجن کئی کردے نے دیکھو یہ گل کہن والی ہے سٹیج تو زبان بند کرن والی نہیں. کھوکا دئی جائیے کوکر دا کم ہے کیول پونکنا. کوئی پونکن تو خوش ہو کے پیار نال ٹکڑا سٹ دیندا ہے تے کوئی پونکنا سن کے سوٹا مارن لگ پیندا ہے. پر رب میر کرے کتے دی برتی کدی پونکن والی جائے نہ. پونک دیا کسے نے پیار بھی کرنا ہے تے کسے نے وٹا سوٹا بھی مارنا ہے. حضور نے کہا کہندے نے جے پرتیت نہیں ہن کچھ گھڑی لئی اتے گاترا بھی پا لینا تے اے کہنا میں کیول لوکاں نوں وخان لئی متھا ٹیکنا گرو گرنتھ صاحب نوں میرا وشواس نہیں تے کھما کریو. بن پرتیتی پاویں جو مرضی کہیے میرے گرو صاحب کہندے بندے کپٹی نے انہاں کول وساں دان نہیں ہے گا. حضور نے شبد ورتے نے جس نوں پرتیت ہووے تس کا گاویا تھائیں پوے. سو پاوے درگہ مان جو بن پرتیتی کپٹی کوڑی کوڑی اکھی میٹ دے ان کا اتر جائے گا جھوٹ گمان. گرو صاحب کہندے نے وساں دان گرمکھا نوں ملدا ہے منمکھا نوں نہیں. سارے نوں وساں دان نہیں ملدا. گرو امرداس جی نے شبد ورتے نے بھگتاں دی سدا تو رکھدا ہر جیو. میں وساں دان نوں پرتیت وچ لیا رہا. بھگتاں دی سدا تو رکھدا ہر جیو تر توں رکھدا آیا پرہلاد جن تد راکھ لیے ہر جیو ہرناکش مار پچایا. گرمکھا نوں پرتیت ہے ہر جیو منمکھ پرم پلایا. کہن لگے منمکھ نوں پرتیت نہ آوئی انتر لوب سواؤ. منمکھ دے اندر کدی پرتیت نہیں تے جدے خردے وچ پرتیت آ جائے جن پرتیت ہی آ جائے انہاں دی پدوی سب تو اچھی ہو جاندی. جیڑی بینتی میں آپ جی دے چرنا وچ کرنی چاہنا پرتیت تو بنا وشواس تو بنا ਗਾਇਆ ਹੋਇਆ ਥਾਂ ਨਹੀਂ ਪੈਂਦਾ। ਜੇ ਕਿਤੇ ਭਾਈ ਸਾਹਿਬ ਨੂੰ ਪੁੱਛੀਏ ਨਾ ਭਾਈ ਗੁਰਦਾਸ ਨੂੰ, ਉਹਨਾਂ ਨੇ ਤਾਂ ਉਦਾਹਰਨਾਂ ਬੜੀਆਂ ਸੋਹਣੀਆਂ ਦਿੱਤੀਆਂ ਨੇ। ਕਹਿੰਦੇ ਨੇ ਵਿਸ਼ਵਾਸ ਕਰਨਾ ਅਤਿ ਜ਼ਰੂਰੀ ਹੈ। ਜਦੋਂ ਸਾਨੂੰ ਪਤਾ ਹੈ ਮੇਰਾ ਗੁਰੂ ਸਮਰੱਥ ਹੈ, ਫਿਰ ਵੀ ਅੰਦਰ ਡੱਕੋ ਡੋਲੇ ਖਾਏ, ਪਰ ਖੈਰ ਆਪਾਂ ਵਿਸਾ ਦਾਨ ਲਈ ਅਰਦਾਸ ਕਰੀਏ ਕਿ ਸਾਨੂੰ ਵਿਸ਼ਵਾਸ ਮਿਲੇ। ਭਾਈ ਸਾਹਿਬ, ਭਾਈ ਗੁਰਦਾਸ ਕਹਿੰਦੇ ਨੇ ਪ੍ਰਤੀਤ ਵਾਲੇ ਫਲ ਲੈ ਜਾਂਦੇ ਨੇ, ਬੇਪ੍ਰਤੀਤੇ ਆਉਂਦੇ ਨੇ, ਉਹਨਾਂ ਨੂੰ ਕਦੀ ਵੀ ਸ਼ਬਦ ਦਾ ਰਸ ਨਹੀਂ ਆ ਸਕਦਾ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇੱਕ ਤੋਕ ਆਉਂਦੀ ਹੈ, ਕਹਿਣ ਲੱਗੇ ਕਿ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੋਖ ਨਾ ਉਪਜੈ ਭਾਵੇਂ ਸੌ ਗੇੜਾ ਆਵੇ ਜਾਓ। ਹੁਣ ਇਹਦੇ ਅਰਥ ਕੈਸੇ ਕਮਾਲ ਦੇ, ਮੈਨੂੰ ਗੁਰੂ ਤੇ ਵਿਸ਼ਵਾਸ ਹੀ ਨਹੀਂ, ਗੁਰੂ ਤੇ ਪ੍ਰਤੀਤ ਹੀ ਨਹੀਂ। ਕਹਿਣ ਲੱਗੇ ਭਾਵੇਂ ਸੌ ਵਾਰੀ ਚੱਕਰ ਮਾਰ ਕੇ ਜਾਂਦਾ ਰਹੀ, ਪ੍ਰਤੀਤ ਤੋਂ ਬਿਨਾਂ, ਵਿਸ਼ਵਾਸ ਤੋਂ ਬਿਨਾਂ ਕਦੀ ਵੀ ਕਿਸੇ ਨੂੰ ਫਲ ਨਹੀਂ ਲੱਗਾ। ਹੁਣ ਉਦਾਹਰਨਾਂ ਕੁਝ ਦੇਣੀਆਂ ਪੈਣਗੀਆਂ ਇਸ ਗੱਲ ਨੂੰ ਸਮਝਣ ਲਈ ਕਿ ਵਿਸਾ ਦਾਨ ਦੇ ਲਈ ਹਜ਼ੂਰ ਕਿਰਪਾਲੂ ਦੇ ਪਿਆਰੇ ਸਿੱਖ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ। ਕਹਿਣ ਲੱਗੇ ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ, ਮਾਨ ਸਰੋਵਰ ਤੇ ਬੈਠਾ ਹੰਸ ਵਿਸ਼ਵਾਸ ਨਾਲ ਬੈਠਦਾ ਹੈ, ਉਹ ਪ੍ਰਤੀਤ ਨਾਲ ਵਿਸਾ ਨਾਲ ਬੈਠਾ ਹੈ, ਕਦੀ ਵੀ ਮਾਨ ਸਰੋਵਰ ਨੂੰ ਛੱਡਦਾ ਨਹੀਂ। ਤੇ ਜਿਹੜੇ ਬੇਵਿਸ਼ਵਾਸੇ ਨੇ, ਕਹਿਣ ਲੱਗੇ ਬਗਲੇ ਦੀ ਤਰ੍ਹਾਂ ਨੇ, ਉਹ ਕਦੀ ਟੇਕ ਕੇ ਮਾਨ ਸਰੋਵਰ ਤੇ ਬੈਠ ਹੀ ਨਹੀਂ ਸਕਦੇ। ਪ੍ਰਤੀਤ ਕੀ ਤੇ ਬੇਪ੍ਰਤੀਤੀ ਕੀ? ਦੇਖੋ, ਮਾਨ ਸਰੋਵਰ ਨੂੰ ਹੰਸ ਕਦੀ ਨਹੀਂ ਛੱਡਦਾ, ਬਗਲਾ ਥਾਂ ਥਾਂ ਤੇ ਤੜਫਦਾ ਪਿਆ। ਤੇ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਜਿੱਦਣ ਰੱਬ ਦੇ ਸੰਤਾਂ ਦੀ ਉਦਾਹਰਨ ਦਿੱਤੀ, ਉਦਣ ਹੰਸ ਨਾਲ ਤੁਲਨਾ ਦਿੱਤੀ ਜਾਂਦੀ ਹੈ, ਤੇ ਜਿਹੜਾ ਬੇਪ੍ਰਤੀਤਾ ਹੋਵੇ ਉਹਦੀ ਬਗਲੇ ਨਾਲ ਤੁਲਨਾ ਦਿੱਤੀ ਜਾਂਦੀ ਹੈ। ਦੇਖੋ, ਵਿਸ਼ਵਾਸ ਹੈ ਨਾ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕੋਇਲ ਕੇਵਲ ਅੰਬ ਦੇ ਬਾਗ ਵਿੱਚ, ਅੰਬਾਂ ਦੇ ਬਾਗ ਵਿੱਚ ਬੈਠੀ ਏ, ਬਾਗਾਂ ਵਿੱਚ ਬੋਲਦੀ ਏ, ਤੇ ਲੋਕ ਉਹਦੇ ਬੈਰਾਗੀਆਂ ਨਾਲ ਤੁਲਨਾ ਦਿੰਦੇ ਨੇ। ਕਹਿਣ ਲੱਗੇ ਕਾਂ ਦਾ ਯਕੀਨ ਕੋਈ ਨਹੀਂ, ਉਹਦੇ ਅੰਦਰ ਵਿਸਾਹ ਕੋਈ ਨਹੀਂ, ਉਹ ਥਾਂ ਥਾਂ ਤੇ ਭਟਕਦਾ ਤੇ ਕਾਂ ਦਾ ਬੋਲਣਾ ਕਿਸੇ ਨੂੰ ਭਾਂਦਾ ਹੈ। ਉਹਨਾਂ ਤੀਸਰਾ ਪ੍ਰਮਾਣ ਦਿੱਤਾ, ਵਿਸਾਹ ਦਾਨ ਕੀ ਏ? ਕਹਿੰਦੇ ਨੇ ਰੁੱਖ ਅਸੀਂ ਘਰ ਵਿੱਚ ਲਾਇਆ, ਹੁਣ ਅਸੀਂ ਚਾਹੁੰਦੇ ਹਾਂ, ਮੰਨ ਲਓ ਅਸੀਂ ਇੱਕ ਪੇਡਾ ਘਰ ਲਾਇਆ ਤੇ ਅੱਜ ਉਹਨੂੰ 5-7 ਦਿਨ ਲਾ ਕੇ ਪਾਣੀ ਪਾਇਆ, ਉਹਨੂੰ ਅਸੀਂ ਖਾਦ ਪਾਈ ਤੇ ਪਰਤ ਕੇ ਕਿਹਾ ਨਹੀਂ ਇੱਥੇ ਫਲ ਨਹੀਂ ਚੰਗਾ ਲੱਗਾ, ਇਸ ਪੇਡੇ ਨੂੰ ਪੱਟ ਕੇ ਬਾਹਰ ਵਾਲੇ ਪਾਸੇ ਲਾਈਏ, ਦੂਜੇ ਦਿਨ ਪੱਟ ਕੇ ਬਾਹਰ ਲਾ ਦਿੱਤਾ, ਤੀਜੇ ਦਿਨ ਕਿਹਾ ਨਹੀਂ ਇੱਥੇ ਵੀ ਚੰਗਾ ਨਹੀਂ ਲੱਗਦਾ, ਇਹਨੂੰ ਬਾਹਰ ਖੇਤਾਂ ਵਿੱਚ ਲੈ ਜਾਈਏ, ਤੀਜੇ ਦਿਨ ਖੇਤਾਂ ਵਿੱਚ ਲਾ ਦਿੱਤਾ। ਭਾਈ ਸਾਹਿਬ ਕਹਿੰਦੇ ਨੇ ਚੇਤੇ ਰੱਖੀ, ਰੁੱਖ ਉਹੀ ਫਲ ਨਾਲ ਭਰਪੂਰ ਹੁੰਦੇ ਨੇ ਜਿਹੜੇ ਵਿਸ਼ਵਾਸ ਕਰਕੇ ਇੱਕ ਧਰਤੀ ਤੇ ਮੁਦਤਾ ਟਿਕੇ ਰਹਿੰਦੇ ਨੇ, ਥਾਂ ਥਾਂ ਤੇ ਰੁੱਖ ਬਦਲਦਿਆਂ ਉਹਨਾਂ ਨੂੰ ਕਦੀ ਫਲ ਨਹੀਂ ਲੱਗਦੇ ਹੁੰਦੇ। ਕਿੰਨਾ ਕੁ ਫਲ ਲਾਏਗਾ? ਵਿਸ਼ਵਾਸ ਹੈ ਇੱਕ ਥਾਂ ਤੇ ਟਿਕ ਜਾਣਾ, ਬੇਪ੍ਰਤੀਤੀ ਹੈ ਥਾਂ ਥਾਂ ਤੇ ਭਟਕਣਾ। ਪ੍ਰਤੀਤ ਹੈ ਕਿ ਹੰਸ ਮਾਨ ਸਰੋਵਰ ਨੂੰ ਛੱਡੇ ਨਾ, ਤੇ ਸਿੱਖ ਜਿਹੜਾ ਗੁਰੂ ਤੇ ਭਰੋਸਾ ਕਰਕੇ ਬਹਿ। ਮੈਂ ਕਹਿੰਦਾ ਦੇਖੋ, ਭਾਈ ਸਾਹਿਬ ਦੇ ਸ਼ਬਦਾਂ ਵਿੱਚੋਂ ਹੰਸ ਨਾ ਛੱਡੈ ਮਾਨ ਸਰ, ਬਗਲਾ ਬਹੁ ਛੱਪੜ ਫਿਰ ਆਵੈ, ਕੋਇਲ ਬੋਲੈ ਅੰਬ ਵਣ, ਵਣ ਵਣ ਕਾਉਂ ਕਥਾਉ ਸਿਖਾਵੈ। ਭਾਈ ਸਾਹਿਬ ਕਹਿਣ ਲੱਗੇ ਪਿਰਖ ਦੀ ਤਰ੍ਹਾਂ ਗੁਰਮੁਖ ਦਾ ਅੰਦਰ ਗੁਰੂ ਤੇ ਵਿਸ਼ਾ ਕਰਦਾ, ਭਰੋਸਾ ਕਰਦਾ। ਸਫਲ ਬਿਰਖ ਨੇਚਲ ਮਤੀ, ਉਹ ਨੇਚਲ ਮਤ ਵਾਲਾ, ਉਹਦੇ ਕੋਲ ਗੁਰੂ ਨੇ ਵਿਸ਼ਾ ਦਾਨ ਦਿੱਤਾ। ਕਹਿਣ ਲੱਗੇ ਨੇਫਲ ਮਾਨੁਖ ਮਨਮੁਖ ਦੈ ਦਿਸ ਧਾਵੈ, ਤੇ ਥਾਂ ਥਾਂ ਤੇ ਜਾਣ ਵਾਲਾ ਉਹਦੇ ਕੋਲ ਵਿਸ਼ਾ ਦਾਨ ਨਹੀਂ ਹੁੰਦਾ। ਵਿਸ਼ਵਾਸ ਨੂੰ ਕਦੀ ਤੱਕਣਾ? ਮੈਂ ਬੇਨਤੀ ਕਰਾਂ, ਪਹਿਲਾ ਦੀਦਾਰ ਦੌਲਤਾਂ ਦਾਈ, ਪਹਿਲੀ ਸਿੱਖ ਬੇਬੇ ਨਾਨਕੀ, ਪਹਿਲਾ ਮੁਰੀਦ ਰਾਏ ਗੁਲਾਹ। ਉਦਾਹਰਨਾਂ ਚ ਕਰਕੇ ਅਰਜ਼ ਕਰ ਰਿਹਾ, ਕਿਉਂਕਿ ਯਕੀਨ ਬੱਝੇ ਕਿ ਗੁਰੂ ਤੇ ਕਿੰਨਾ ਕੁ ਵਿਸ਼ਵਾਸ ਹੋਵੇ, ਵਿਸਾਹ ਦਾਨ ਮੰਗਣਾ ਆ। ਦੌਲਤਾਂ ਦਾਈ, ਪਹਿਲਾਂ ਦੀਦਾਰ ਪਾਇਆ, ਤੇ ਪਹਿਲੀ ਝਲਕ ਵਿੱਚੋਂ ਇੱਕ ਗੱਲ ਕਹੀ ਸੀ ਕਿ ਬਾਬਾ ਕਾਲੂ ਜੀ ਨੂੰ ਕਿ ਰਹਿਣ ਦੇ 40 ਰੁਪਈਆਂ ਦੀ, ਮੈਨੂੰ ਰੁਪਈਏ ਨਹੀਂ ਚਾਹੀਦੇ, ਮੈਂ ਬਹੁਤ ਰੱਜੀ। ਮੈਂ ਕਹਿੰਦਾ ਉਹਨੂੰ ਵਿਸਾਹ ਦਾਨ ਮਿਲ ਗਿਆ, ਇੱਕ ਝਲਕ ਵਿੱਚ ਵਿਸਾਹ ਦਾਨ ਮਿਲਿਆ। ਬਾਬਾ ਕਾਲੂ ਜੀ ਕਹਿਣ ਲੱਗੇ, ਦੌਲਤਾਂ ਗੁੱਸੇ ਵਿੱਚ ਰੱਬ ਨੇ ਮੈਨੂੰ ਪੁੱਤਰ ਦਿੱਤਾ, ਤੂੰ ਗੁੱਸਾ ਕੀਤਾ? ਅੱਖਾਂ ਸੇਜਲ ਹੋ ਗਈਆਂ। ਕਹਿਣ ਲੱਗੀ ਗੁੱਸੇ ਗੁੱਸਾ ਨਹੀਂ, ਮੈਂ ਰੁਪਈਏ ਨਹੀਂ ਲੈਣੇ। ਉਹਨਾਂ ਕਿਹਾ ਕਿਉਂ? ਕਹਿਣ ਲੱਗੇ ਅੱਗੇ ਲੋਕਾਂ ਦੇ ਦਰ ਤੇ ਝੋਲੀਆਂ ਅੱਜ ਅੱਜ ਕੇ ਮੰਗ ਕੇ ਖੱਪ ਗਈਆਂ, ਕਦੀ ਝੋਲੀ ਨਹੀਂ ਸੀ ਭਰੀ, ਪਤਾ ਨਹੀਂ ਤੇਰੇ ਪੁੱਤਰ ਦੀ ਪਹਿਲੀ ਝਲਕ ਨੇ پہلی مسکراہٹ نے میری جنما جنما دی پوکھ مٹا دیتی ہے، اے تھی وسا دان، وشواس مل گیا۔ دیکھو دوسرا وسا دان ملیا بے بے نانکی نو، سارا سلطان پور ایک فکر وچ چنتا وچ ہے، حضور وہیں وچ پرویش کیتا ہے تے سارے لوگ چنتا وچ نے، تے وشواس ہوئے کدی بے بے نانکی ورگاں کہ میرے داتا جی وہ پانچ سال اپنے ویر تو وڈیے پر کدی نہیں کیا کہ کیول میرا چھوٹا پرا ہے۔ پراتن جنم ساکھی وچ لکھیا ہے حضور جدن رائے پوئے دی تلوندی تو پہنچ دے نے سلطان پور، تے بے بے نانکی اگے بوا کھولن ہوندی ہے، کہندے نے دیدار پائے تے پتہ نہیں شردا دی پیجی وسا دان نال پیجی ہوئی، اکو دم اپنے ویر دے چرنا تے ڈگ پئی۔ حقیقت ہے وسا دان کیڑا منگنا ہے سی، جدو چرنا تے ڈگی میرے صاحب نے اکو دم شیس بوچ لیا تے اکو دم کہن لگے بے بے تو وڈی تھاں تے ہیں، شبد سن بے بے تو وڈی تھاں تے ہیں، میں چکا توں کیوں چکیں، بڑے سپشت ارتھ نے میں چکا توں کیوں چکیں۔ وسا دان نال پور تو ہی بے بے نے کیا ویر میں تینو ویر جان کے نہیں، میں تینو رب جان کے چکنی ہاں، تو میرا ویر نہیں، میں کہنا سکھا ہے وشواس تیرا گرو تے بنے گا، اینا وسا دان منگ۔ بے بے نے کہا میں ویر نہیں، میں پیر جان کے چکی ہاں۔ میں صرف ایک دو ادارن انہاں دی زندگی وچوں دینی ہے، کیونکہ اسی عام طور کے پھلکے والی گل کرنے ہاں، پرمارت والی گل نہیں کرتے، حالانکہ پھلکے والا پرسنگ کوئی ہے ہی نہیں اتہاس وچ، پاویں گل وکری بھی شردا بھج کے کہندے۔ ہن دیکھو دی وشواس نو، بے بے دے وشواس نو تکو، وہ جس دن وہیں پرویش کیتا ہے سارے ڈکو ڈولا کھا گئے، بھائی جے رام ورگے تاں اتھوں تک ڈگ دن کہندے سن نانکی کہ تو بڑی پاگاں والی ہے، وسا دان ہے نا، اسی ستگرو تسی کیا سی پرمیشر جانی، اسی تینو رشتے دار جان کے بھی نہیں عزت دے سکے، اسی تا تینو اپنے تو تھوڑی مت والا ہوں جاننے ہاں، کیونکہ سادے کل اکھران دا گیان بڑا ہے، سادے کل بودک تل بڑا ہے، جدا تو خون دا رشتہ سی جدے تیرے نال، بھائی جے رام نے ایک دن کیا سی کہن لگے نانکی تو تانے، پوچھا جی کیوں، کہن لگے رب دیے سواریے تو نانک دی وڈی پہنے، تیرا اوہدے نال خون دا رشتہ بھی ہے تو تانے، تے نال ہس کے کہندے نے تھوڑے تھوڑے اسی بھی تان ہو گئے ہاں تاں جو تواڈے گھر نال ساڈی سانجھ پی گئی۔ وسا دان کیسا ہے، تھوڑے تھوڑے اسی بھی تان جیڑی ساڈی سانجھ تواڈے نال پی گئی، اج وہیں پرویش کیتا ہے، پہلے نے آ کے کیا بے بے تیرا ویر رڑ گیا، وسا دان والا گردہ ڈولیا نہیں، اٹھ کے کہن لگی روڑیاں نو کرارے لان والی نو وہیں کدی روڑ نہیں سکدی، اے بے وشادان جیڑا روڑ دیاں دیاں بیڑیاں کنارے لائے انہوں کیویں وہیں روڑ سکدی ہے۔ دوجا آیا کہن لگے بے بے کہ تیرا ویر وہیں دے پانی وچ ڈب گیا، وشادان والا خردہ بول کے کہندا نہیں، ڈب دیاں دیاں باواں پکڑ کے کھچن والے نو وہیں دا پانی کدی ڈوب نہیں سکدا، سارا سلطان پور ڈولیا ہے پر وسا دان دا ارتھ ہے کہ ساری دنیا ایک پاسے ہو کے کہ نانک ڈب گیا ہے، تے یقین والا کہ نہیں، لوکاں نوں پلیکھا لگدا میرے گرو نوں دنیا دی کوئی طاقت ڈوب ہی نہیں سکدی، اے وے وسا دان بھروسہ جنوں اسی وسا دان کہنے پئے ہاں۔ دیکھو اخیر تے اس وسا دان دی مثال اے تو وڈی کی ہوے گی، ساری تواریخ نوں پڑھو، بے بے نانکی دے گھر سنتان کوئی نہیں، کوئی پتر نہیں، کوئی تھی نہیں، اخیر تے جدو حضور دوجی اداسی تو واپس آئے نے تے سن 1518 دی ایک گھٹنا ہے، اج حضور جان لگے نے تے پہلا سکھ گرو نانک دا بے بے نانکی ہس کے کہندی ہے کدی کچھ نہیں منگیا، میں اج ایک دات منگنی چاہنی ہاں۔ حضور کھلو گئے کہن لگے بے بے تسی کدی نہیں کچھ منگ دے، اج دسو میں کی تواڈی سیوا کراں، شبد سی کہن لگے ویر میں کل نو چلانا کر جانا ہے، ایک کرپا کریو میری چکھا نو آبنے ہتھی اگن ضرور دکھا دیا جی، اے وشواس بھروسہ یقین۔ دوجے دن چلانا کیتا تے میرے بابے نے اپنے ہتھی بے بے دی چکھا نو اگ دکھائی، تے کمال دی گل ਤੀਜੇ ਦਿਨ ਸੱਤ ਤੇ ਬੈਠਿਆ ਭਾਈ ਜੈ ਰਾਮ ਕਹਿੰਦੇ ਨੇ ਬੇਬੇ ਤਾਂ ਧਨ ਸੀ ਉਹ ਤੁਹਾਨੂੰ ਪਹਿਚਾਣ ਗਈ ਪਰ ਮੈਂ ਪਹਿਚਾਣਿਆ ਨਹੀਂ ਇੱਕ ਮੇਰੇ ਤੇ ਮੇਰ ਕਰ ਦਿਓ ਚਲਾਣਾ ਮੈਂ ਵੀ ਅੱਜ ਕਰ ਜਾਣਾ ਤੇ ਮੇਰੀ ਵੀ ਚਿਖਾ ਨੂੰ ਅਗਨ ਦਿਖਾ ਜਾਇਆ ਜੀ ਸਿਰਫ ਤਿੰਨ ਦਿਨਾਂ ਦਾ ਫਰਕ ਪਿਆ ਗੁਰੂ ਕੇ ਸਿੱਖੋ ਇਹਨੂੰ ਮਨੋਕਲਪਤ ਸਾਖੀਆਂ ਨਾ ਸਮਝਿਓ ਅਸੀਂ ਕਿਉਂਕਿ ਸਾਖੀ ਸੁਣ ਤੋਂ ਕੰਨੀ ਕਤਰਾਨੇ ਆ ਮੈਂ ਬੇਨਤੀ ਕਰਾਂ ਜਿਹੜੀ ਸਾਨੂੰ ਗੁਰਮਤ ਤੋਂ ਦੂਰ ਲਿਜਾਏ ਉਹਦੇ ਤੇ ਦੂਰ ਕਟਾਕਸ਼ ਕਰੋ ਤੇ ਜਿਹੜੀ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨੇ ਉਹਦੇ ਤੋਂ ਕਿਵੇਂ ਨਫ਼ਰਤ ਕਰਾਂਗੇ ਇਹ ਸੀ ਵਿਸ਼ਾਦਾਨ ਇਹਨਾਂ ਵਿਸ਼ਾ ਗੁਰੂ ਤੇ ਹੋਵੇ ਦੇਖੋ ਪ੍ਰਤੀਤ ਹੋਵੇਗੀ ਵਿਸ਼ਵਾਸ ਨਾਲ ਤੇ ਦੁਨੀਆਂ ਚੱਲਦੀ ਪਈ ਹੈ ਪਤੀ ਤੇ ਪਤਨੀ ਦਾ ਰਿਸ਼ਤਾ ਕੇਵਲ ਇੱਕ ਵਿਸ਼ਾ ਦੇ ਉੱਤੇ ਖਲੋਤਾ ਹੋਇਆ ਪਿਓ ਤੇ ਪੁੱਤਰ ਦਾ ਰਿਸ਼ਤਾ ਜੇ ਖਲੋਤਾ ਤੇ ਵਿਸ਼ਾ ਦੇ ਉੱਤੇ ਖਲੋਤਾ ਹੋਇਆ ਹੈ ਨੌਕਰ ਤੇ ਮਾਲਕ ਦਾ ਰਿਸ਼ਤਾ ਕੇਵਲ ਵਿਸ਼ਾ ਤੇ ਖਲੋਤਾ ਇੱਥੋਂ ਤੱਕ ਕਿ ਅਸੀਂ ਖਰਬਾਂ ਰੁਪਈਆਂ ਦਾ ਵਪਾਰ ਲੋਕਾਂ ਨੂੰ ਕਰਦੇ ਦੇਖਦੇ ਹਾਂ ਕੇਵਲ ਵਿਸ਼ਾ ਦੇ ਉੱਤੇ ਤੇ ਜੇ ਦੁਨੀਆਦਾਰੀ ਤੌਰ ਤੇ ਇੰਨਾ ਵਿਸ਼ਾ ਕਰਕੇ ਚੱਲ ਮੈਂ ਮਨਾ ਅੱਜ ਅਰਦਾਸ ਕਰਦਾ ਤਾਂ ਮੈਨੂੰ ਦੀਨ ਕਮਾਉਂਦਿਆਂ ਇੰਨਾ ਗੁਰੂ ਤੇ ਵੀ ਵਿਸ਼ਾ ਆ ਜਾਏ ਇੰਨਾ ਵਿਸ਼ਵਾਸ ਇੰਨਾ ਯਕੀਨ ਬੱਝ ਹੈ ਫਿਰ ਇੱਕ ਬੇਨਤੀ ਹੋਰ ਦੇਖੋ ਇੱਕ ਤੇ ਵਿਸ਼ਾ ਕਰੀਏ ਤੇ ਪਾਰ ਹੋ ਜਾਈਦਾ ਭਾਈ ਗੁਰਦਾਸ ਜੀ ਨੇ ਇੱਕ ਬੜੇ ਕਮਾਲ ਦੀ ਉਦਾਹਰਨ ਦਿੱਤੀ ਹੈ ਕਹਿੰਦੇ ਨੇ ਇੱਕ ਤੇ ਭਰੋਸਾ ਕਰਨ ਵਾਲੇ ਵਿਸ਼ਵਾਸ ਕਰਕੇ ਚੱਲ ਪਏ ਨਾ ਕਹਿੰਦੇ ਨੇ ਬੇੜੀ ਵਿੱਚ ਬੈਠੇ ਹਾਂ ਜਦੋਂ ਅਸੀਂ ਕਿਸ਼ਤੀ ਵਿੱਚ ਬੈਠਦੇ ਹਾਂ ਪਾਣੀ ਪਾਰ ਕਰਨਾ ਦਰਿਆ ਨੂੰ ਪਾਰ ਕਰਨਾ ਤੇ ਬੇੜੀ ਵਿੱਚ ਬਹਿੰਦੇ ਹਾਂ ਹਰ ਬੰਦਾ ਉਹ ਇਹ ਸੁਪਨਾ ਲੈ ਕੇ ਬਹਿੰਦਾ ਮੈਂ ਪਾਰ ਹੋਵਾਂਗਾ ਨਾ ਤਾਂ ਉਸ ਬੰਦੇ ਨੂੰ ਤਰਨ ਦੀ ਜਾਂਚ ਹੈ ਨਾ ਬੇੜੀ ਦੇ ਚੱਪੂ ਮਾਰਨ ਦੀ ਜਾਂਚ ਹੈ ਕਿਹਦੇ ਤੇ ਭਰੋਸਾ ਕਰੀ ਬੈਠੇ ਹਾਂ ਇੱਕ ਪਾਤੇ ਜਿਹਾ ਮੈਲਿਆ ਬਸਤਰਾਂ ਵਾਲਾ ਮਲਾਖ ਹੈ ਜਿਹਦੇ ਕੋਲ ਕੱਪੜੇ ਵੀ ਚੰਗੇ ਨਹੀਂ ਜਿਹਦਾ ਘਰ ਵੀ ਚੰਗਾ ਨਹੀਂ ਉਸ ਮਲਾਹ ਤੇ ਵਿਸ਼ਾ ਕਰਕੇ ਬਹਿ ਗਿਆ ਉਹ ਸੈਂਕੜੇ ਬੰਦਿਆਂ ਨੂੰ ਬੇੜੀ ਵਿੱਚ ਬਿਠਾਉਂਦਾ ਹੈ ਤੇ ਮੈਂ ਕਹਿੰਦਾ ਕਦੀ ਬੇੜੀ ਬੈਠਦਿਆਂ ਸੀ ਇਹ ਨਹੀਂ ਤਰਕ ਕਰਦੇ ਇਹ ਨਹੀਂ ਸ਼ੱਕ ਕਰਦੇ ਕਿ ਇਹ ਮਲਾਹ ਸਾਨੂੰ ਅੱਧ ਵਿਚਾਲੇ ਮੰਝ ਧਾਰ ਵਿੱਚ ਡੋਬੇਗਾ ਉਹ ਸਿੱਖਾਂ ਜੇ ਬੇੜੀ ਤੇ ਬਹਿਣ ਲੱਗਿਆ ਇੱਕ ਮਲਾਹ ਵਿਸ਼ਵਾਸ ਦਾ ਪਾਤਰ ਬਣ ਜਾਏ ਤੇ ਸੈਂਕੜਿਆਂ ਨੂੰ ਪਾਰ ਲਾ ਦਿੰਦਾ ਕਿਤੇ ਗੁਰੂ ਮਲਾਹ ਤੇ ਵਿਸ਼ਾ ਕਰਕੇ ਦੇਖ ਤੇਰੀ ਜ਼ਿੰਦਗੀ ਦੀ ਬੇੜੀ ਵੀ ਕਿਨਾਰੇ ਲਾਏਗਾ ਵਿਸ਼ਵਾਸ ਹੀ ਹੈ ਨਾ ਵਿਸ਼ਾਦਾਨ ਕੀ ਬੇੜੀ ਦੇ ਮਲਾਹ ਤੇ ਕੇਵਲ ਵਿਸ਼ਾ ਕਰਨੇ ਆ ਤੇ ਉਹ ਬੇੜੀ ਨੂੰ ਕਿਨਾਰੇ ਲਾ ਦਿੰਦਾ ਦੂਸਰੀ ਬੇਨਤੀ ਅਸੀਂ ਹਿੰਦੁਸਤਾਨ ਵੀ ਤੱਕਿਆ ਕਿ ਰਾਤ ਨੂੰ ਅਮੀਰ ਲੋਕ ਘਰਾਂ ਵਿੱਚ ਸੁੱਤੇ ਨੇ ਰਾਜੇ ਵਜ਼ੀਰ ਅਮੀਰ ਸੁੱਤੇ ਨੇ ਉਹਨਾਂ ਦੇ ਘਰ ਸੋਨਾ ਚਾਂਦੀ ਹੀਰੇ ਮੋਤੀ ਨੇ ਇੱਕ ਪਹਿਰੇਦਾਰ ਸਾਰੇ ਮੁਹੱਲੇ ਵਿੱਚ ਤੁਰਿਆ ਫਿਰਦਾ ਇੱਕ ਵਿਸ਼ਵਾਸ ਹੀ ਹੈ ਨਾ ਮਲਾਹ ਤੇ ਵਿਸ਼ਵਾਸ ਹੈ ਤੇ ਪਾਰ ਲਾ ਦਿੰਦਾ ਤੇ ਜਦੋਂ ਅਸੀਂ ਉਸ ਪਹਿਰੇਦਾਰ ਨੂੰ ਵਿਸ਼ਵਾਸ ਕਰਕੇ ਰੱਖਦੇ ਹਾਂ ਸਾਰੀ ਰਾਤ ਉਹ ਸੋਟੇ ਨੂੰ ਜ਼ਮੀਨ ਤੇ ਮਾਰਦਾ ਤੇ ਨਾਲ ਕਹਿੰਦਾ ਜਾਗਦੇ ਰਹੋ ਜਿਤਨੇ ਮਰਜ਼ੀ ਦੌਲਤ ਘਰ ਹੋਵੇ ਤੇ ਬੰਦਾ ਨਿਸ਼ਚਿੰਤ ਹੋ ਕੇ ਸੌਂਦਾ ਜੇ ਪੁੱਛੀਏ ਖਤਰਾ ਕੋਈ ਨਹੀਂ ਕਹਿੰਦਾ ਬਾਹਰ ਅਸੀਂ ਪਹਿਰੇਦਾਰ ਰੱਖਿਆ ਇਹਨੇ ਘੁੰਦਿਆਂ ਕਿੰਨੇ ਸਾਡੇ ਘਰ ਵਿੱਚ ਚੋਰੀ ਕਰਨੀ ਹੈ ਜੇ ਇੱਕ ਪਹਿਰੇਦਾਰ ਤੇ ਵਿਸ਼ਾ ਕਰੀਏ ਤੇ ਘਰ ਨਹੀਂ ਠੱਗੇ ਜਾਂਦੇ ਗੁਰੂ ਨਾਨਕ ਤੇ ਵਿਸ਼ਾ ਕਰੀ ਤੇ ਅੰਦਰ ਦੀ ਪੂੰਜੀ ਨੂੰ ਲੁੱਟੀ ਜਾਏ ਵਿਸ਼ਾ ਹੀ ਹੈ ਨਾ ਇੱਕ ਵਿਸ਼ਵਾਸ ਹੈ ਪਹਿਰੇਦਾਰ ਤੇ ਵਿਸ਼ਵਾਸ ਕੀਤਾ ਤੇ ਸਾਰਾ ਮਹੱਲਾ ਬਚ ਗਿਆ ਮਲਾਹ ਤੇ ਵਿਸ਼ਵਾਸ ਕੀਤਾ ਤੇ ਸਾਰਾ ਪੂਰ ਪਾਰ ਹੋ ਗਿਆ ਭਾਈ ਸਾਹਿਬ ਨੇ ਤੀਜੀ ਉਦਾਹਰਨ ਦਿੱਤੀ ਕਹਿਣ ਲੱਗੇ ਸੱਜਣਾ ਕਦੀ ਇਕੱਲੇ ਜਾਈਏ ਕਿਸੇ ਦੇ ਘਰ ਇਹ ਕਹੀਏ ਕਿ ਅਸੀਂ ਜੰਜ ਬਣ ਕੇ ਆ ਰਹੇ ਹਾਂ ਲਾੜੇ ਤੋਂ ਬਿਨਾਂ ਕਹਿੰਦੇ ਨੇ ਕਿਸੇ ਨੂੰ ਸ਼ਬਦ ਬੋਲ ਕੇ ਦੇਖੀ ਕਦੀ ਤੱਕਿਓ ਕਹੀਏ ਵੀ ਲਾੜਾ ਹੈ ਨਹੀਂ ਅਸੀਂ ਜੰਜ ਲੈ ਕੇ ਆਉਣਾ ਤੇ ਉਸ ਵੇਲੇ ਅੱਗੋਂ ਸਤਿਕਾਰ ਨਹੀਂ ਮਿਲਦਾ ਅਗਲੇ ਗੋਲੀਆਂ ਨਾਲ ਮੂੰਹ ਪਵਾ ਕੇ ਰੱਖ ਦਿੰਦੇ ਕਿ ਤੇਰੀ ਕੀ ਤਾਕਤ ਹੋਏ ਸਾਡੇ ਘਰ ਤੂੰ ਜੰਜ ਲੈ ਕੇ ਆਇਆ ਹੁਣ ਤੱਕਿਓ ਜੰਜ ਤਾਂ ਸ਼ੋਭਦੀ ਹੈ ਜੇ ਲਾੜਾ ਹੋਵੇ ਹਜ਼ਾਰਾਂ ਬੰਦੇ ਇੱਕ ਲਾੜੇ ਦੇ ਬਦਲੇ ਉਸ ਘਰ ਵਿੱਚੋਂ ਸਤਿਕਾਰ ਲੈ ਜਾਂਦੇ ਭਾਵੇਂ ਮਾੜਾ ਵੀ ਬੋਲਣ ਘਰ ਦੇ ਕਹਿੰਦੇ ਅੱਜ ਕੁਝ ਕਿਹਾ ਜੇ ਨਾ ਇਹ ਲਾੜੇ ਨਾਲ ਆਏ ਹੋਏ ਬਰਾਤੀ ਨੇ ਇੱਕ ਲਾੜੇ ਤੇ ਭਰੋਸਾ ਕਰਕੇ ਇਹਨੇ ਬਰਾਤੀਆਂ ਨੂੰ ਜੀ ਆਇਆ ਕਹਿਆ ਜਾਂਦਾ ਉਹ ਮਨਾ ਆਪਣੇ ਬਾਬੇ ਤੇ ਭਰੋਸਾ ਕਰ ਲਈ ਰੱਬ ਦੇ ਘਰ ਵਿੱਚ ਧੱਕੇ ਨੀ ਤੈਨੂੰ ਵੀ ਜੀ ਆਇਆ ਕਿਹਾ ਜਾਏ ਵਿਸ਼ਵਾਸ ਦੇਖੋ ਚੌਥੀ ਉਦਾਹਰਨ ਨੂੰ ਦਿੰਦੇ ਨੇ ਕਹਿੰਦੇ ਨੇ ਬਾਦਸ਼ਾਹ ਇੱਕ ਬਾਕੀ ਪ੍ਰਜਾ ਕੋਈ ਹਿੰਦੂ ਕੋਈ ਮੁਸਲਮਾਨ ਮੁਲਕ ਵਿੱਚ ਰਹਿੰਦੇ ਨੇ ਹੁਣ ਆਹ ਵੀ ਮੁਲਕ ਕੋਈ ਵੀ ਮੁਲਕ ਹੋਵੇ ਇੱਕ ਬਾਦਸ਼ਾਹ ਤੇ ਸਾਨੂੰ ਕਦੀ ਫਿਕਰ ਨਹੀਂ ਰਹਿੰਦਾ ਕਿ ਬਾਹਰ ਦਾ ਬੰਦਾ ਸਾਡੇ ਤੇ ਹਮਲਾ ਪਿਆ ਕਰਦਾ ਇੱਕ ਵਿਸ਼ਵਾਸ ਨਾਲ ਬੈਠੇ ਹੁੰਦੇ ਹਾਂ ਕਿ ਜਿਹਨੂੰ ਗੱਦੀ ਤੇ ਬਿਠਾਇਆ ਚੁਣ ਕੇ ਆਖਰ ਇਹ ਸਾਡੀ ਹਿਫਾਜ਼ਤ ਕਰੇਗਾ। ਉਹ ਸੱਜਣਾ ਜੇ ਇੱਕ ਬਾਦਸ਼ਾਹ ਸਾਰੇ ਮੁਲਕ ਦਾ ਵਿਸ਼ਵਾਸ ਪਾਤਰ ਬਣ ਕੇ ਸਭ ਦੀ ਹਿਫਾਜ਼ਤ ਕਰ ਸਕਦਾ ਹੈ ਤੇ ਇੰਨਾ ਵਿਸ਼ਵਾਸ ਕਦੀ ਆਪਣੇ ਗੁਰੂ ਤੇ ਵੀ ਬਣਾ ਲਵੇ। ਚੇਤੇ ਰੱਖੀ, ਬਾਦਸ਼ਾਹ ਕੇਵਲ ਇੱਕ ਮੁਲਕ ਦਾ ਭਲਾ ਕਰ ਸਕਦਾ ਹੈ ਤੇ ਜਿੱਦਣ ਬਾਬੇ ਨਾਨਕ ਤੇ ਵਿਸਾ ਹੋ ਗਿਆ ਨਾ ਉਦਣ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰੋ। ਜਿੱਦਣ ਗੁਰੂ ਤੇ ਭਰੋਸਾ ਹੋ ਗਿਆ ਉਦਣ ਸਮਝ ਪੈ ਜਾਏਗੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਭਾਈ ਸਾਹਿਬ ਕਹਿੰਦੇ ਨੇ ਮਲਾਹ ਤੇ ਯਕੀਨ ਕਰਨੇ ਆ, ਹੁਣ ਅਸੀਂ ਡਾਕਟਰ ਕੋਲ ਜਾਂਦੇ ਹਾਂ ਵੈਦ ਕੋਲ ਜਾਂਦੇ ਹਾਂ ਕੀ ਵਿਸ਼ਵਾਸ ਨਹੀਂ? ਮੈਂ ਬੇਨਤੀ ਕਰਾਂ ਗੁਰੂ ਕੇ ਸਿੱਖੋ, ਉਦਾਹਰਨਾਂ ਭਾਵੇਂ ਦੁਨਿਆਵੀ ਨੇ ਪਰ ਵਿਸ਼ਾ ਦੰਗ ਦਾਨ ਮੰਗਣ ਲਈ ਇਸ ਗੱਲ ਨੂੰ ਖੋਲਣ ਵਾਸਤੇ ਜ਼ਰੂਰੀ ਸਨ। ਅਸੀਂ ਡਾਕਟਰ ਕੋਲ ਜਾਂਦੇ ਹਾਂ, ਔਰਤ ਪਰਦੇ ਵਿੱਚ ਰਹਿੰਦੀ ਹੈ, ਉਸਨੇ ਆਪਣੇ ਤਨ ਨੂੰ ਆਪਣੇ ਨਗੇਜ ਨੂੰ ਬਸਤਰਾਂ ਵਿੱਚ ਲਪੇਟਿਆ। ਹਕੀਕਤ ਇਵੇਂ ਕਿ ਸਿਆਣਾ ਬੰਦਾ ਚੰਗੇ ਸੱਭਿਆਚਾਰ ਦੀ ਨਿਸ਼ਾਨੀ ਇਵੇਂ ਰਹਿਤਨਾਮੇ ਪਰਸੋ ਚੌਥ ਪੜ੍ਹ ਰਿਹਾ ਸਾਂ, ਕਹਿੰਦੇ ਸਨ ਕਿ ਸੰਗਤ ਵਿੱਚ ਮਾਈਆਂ ਬੀਬੀਆਂ ਆਉਣ, ਕਹਿੰਦੇ ਨੇ ਇਹੋ ਜਿਹੇ ਬਸਤਰ ਪਾ ਕੇ ਆਉਣ, ਕੋਈ ਵੀ ਤੱਕੇ ਉਹਨਾਂ ਦੇ ਬਸਤਰਾਂ ਦੀ ਝਲਕ ਵਿੱਚੋਂ ਦੇਖਣ ਵਾਲੇ ਨੂੰ ਬੱਚੀ ਪੈ ਨਜ਼ਰ ਆਉਂਦੀ ਹੋਵੇ। ਦੇਖੋ ਅਸੀਂ ਇਸ ਗੁਰੂ ਸਾਹਿਬ ਦੀ ਗੱਲ ਨੂੰ ਮੰਨੀਏ ਖਾਂ, ਕਦੀ ਆਪਣੇ ਲਿਬਾਸ ਤੇ ਸਾਦੇਪਨ ਵੀ ਜਿਹੜੀ ਜ਼ਿੰਦਗੀ ਵਿੱਚ ਆਨੰਦ ਹੈ। ਮੇਰੇ ਗੁਰੂ ਸਾਹਿਬ ਨੇ ਕਿਹਾ ਮੇਰੀਏ ਭੈਣੇ ਜੇ ਸ਼ਿੰਗਾਰ ਕਰਨ ਤੁਰੀ ਹੈ ਨਾ ਕੱਪੜਿਆਂ ਦਾ ਸ਼ਿੰਗਾਰ ਨਾ ਕਰ, ਗੁਣਾਂ ਦਾ ਇੰਨਾ ਸ਼ਿੰਗਾਰ ਕਰ ਜਿੱਥੇ ਜਾਏ ਉੱਥੇ ਲੋਕ ਤੈਨੂੰ ਦੇਖ ਕੇ ਨਮਸਕਾਰਾਂ ਕਰਨ ਲੱਗ ਪਏ। ਗੁਣਾਂ ਦਾ ਸ਼ਿੰਗਾਰ ਹੋਵੇ, ਬਾਬਾ ਜੀ ਨੇ ਤੇ ਸ਼ਬਦ ਹੀ ਵਰਤੇ ਸਨ, ਕਹਿਣ ਲੱਗੇ ਭੈਣੇ ਨਿਮਨ ਸੋ ਅੱਖਰ ਖਮਣ ਗੁਣ ਜੇਵਾ ਮਣੀਆਂ ਮੰਤ, ਇਹ ਤਰੇ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ, ਕਹਿਣ ਲੱਗੇ ਕਿ ਹੇ ਭੈਣੇ ਸੰਤਾਂ ਕੀ ਹੋਏ ਦੱਸ ਰੀ, ਇਹ ਅਚਾਰਾ ਸਿਖਰੀ ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਪੇਖਰੀ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗਰੀ, ਤਿਆਗ ਸਿਆਣ ਪਚਾਤਰੀ ਤੂੰ ਜਾਨ ਗੋਪਾਲੈ ਸੰਗਰੀ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਕਿ ਜਦੋਂ ਇੱਕ ਔਰਤ ਆਪਣੇ ਪਤੀ ਨੂੰ ਕੇਵਲ ਸਾਂਝ ਪਾਈ ਬੈਠੀਏ, ਤਨ ਨੂੰ ਰੋਗ ਲੱਗ ਜਾਏ ਤੇ ਵਿਸ਼ਵਾਸ ਕਰਕੇ ਇੱਕ ਵੈਦ ਕੋਲ ਵੀ ਆਪਣੇ ਤਨ ਨੂੰ ਲੈ ਕੇ ਜਾਂਦੀ ਹੈ। ਕਹਿੰਦੇ ਨੇ ਇੱਕ ਵੈਦ ਦੇ ਸਾਹਮਣੇ ਅਸੀਂ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੰਦੇ ਹਾਂ ਇਸ ਭਰੋਸੇ ਤੇ ਕਿ ਸਾਨੂੰ ਇਹ ਜੀਵਨ ਦਾਨ ਜ਼ਰੂਰ ਦਏਗਾ। ਜੇ ਇੱਕ ਡਾਕਟਰ ਤੇ ਇੰਨਾ ਵਿਸ਼ਾ ਕਰੀ ਬੈਠਾ ਹੈ ਉਹ ਗੁਰੂ ਕੇ ਸਿੱਖਾਂ, ਇੰਨਾ ਵਿਸ਼ਾ ਦਾਨ ਕਿਤੇ ਗੁਰੂ ਨਾਨਕ ਲਈ ਵੀ ਮੰਗ ਲੈ। ਹਜ਼ੂਰ ਭਾਈ ਗੁਰਦਾਸ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਬੇਰੀ ਚਾਰ ਲੰਘਾਏ ਦਾ ਬਾਹਰੇ ਪੂਲ ਮਾਨਸ ਮੁਹਾਣਾ, ਜਿਹੜੀਆਂ ਉਦਾਹਰਨਾਂ ਦਿੱਤੀਆਂ ਨੇ ਬੇੜੀ ਚਾੜ ਲੰਘਾਏ ਦਾ ਬਾਲੇ ਪੂਰ ਮਾਨਸ ਮੁਹਾਣਾ, ਆਗੂ ਇੱਕ ਨਿਭਾਏ ਦਾ ਲਸ਼ਕਰ ਸੰਗ ਸ਼ਾਹ ਸੁਲਤਾਨਾ, ਕਹਿਣ ਲੱਗੇ ਫਿਰੈ ਮਹੱਲੇ ਪਾਹਰੂ ਪਾਹਰੂ ਹੋਏ ਨਚਿੰਦ ਸੋਵਨ ਪ੍ਰਧਾਨਾ, ਲਾੜਾ ਇੱਕ ਵਿਆਹੀਐ ਬਾਲੇ ਜਾਂਜੀ ਕਰ ਮਹਿਮਾਨਾ, ਪਾਤਸ਼ਾਹ ਇੱਕ ਮੁਲਕ ਵਿੱਚ ਹੋਰ ਪਰਜਾ ਹਿੰਦੂ ਮੁਸਲਮਾਨਾ। ਤੇ ਭਾਈ ਗੁਰਦਾਸ ਕਹਿਣ ਲੱਗੇ ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਗੁਰ ਸ਼ਬਦ ਨਿਸ਼ਾਨਾ, ਕਹਿੰਦੇ ਨੇ ਜਿਨ੍ਹਾਂ ਨੂੰ ਮੇਰੇ ਗੁਰੂ ਤੇ ਵਿਸ਼ਾ ਆ ਗਏ ਉਹਨਾਂ ਸ਼ਬਦ ਵਰਤੇ ਨੇ ਸਤਿਗੁਰ ਪਰਮੇ ਤਿੰਨ ਕੁਰਬਾਨਾ। ਆਓ ਬਾਣੀ ਵਿੱਚੋਂ ਕਿਤੇ ਦਰਸ਼ਨ ਕਰੀਏ ਵਿਸ਼ਾ ਦਾਨ ਦੇ ਅਰਥ ਕੀ ਨੇ। ਆਪਣੀ ਤਾਂ ਖੇਡ ਨਿਆਣਿਆਂ ਵਾਲੀ ਏ, ਪਰਮਾਰਥ ਨਿਆਣਿਆਂ ਵਾਲੀ ਖੇਡ ਨਹੀਂ। ਕਿਉਂ? ਅੱਜ ਅਸੀਂ ਇੱਕ ਦੀ ਗੱਲ ਸੁਣਨੇ ਆ ਉਸੇ ਟਾਈਮ ਅੰਦਰ ਖਿੰਡ ਜਾਂਦਾ, ਉਹਦੀ ਗੱਲ ਸੁਣ ਲਈ, ਦੂਜੇ ਦੀ ਸੁਣੀ। ਮੈਂ ਕਹਿੰਦਾ ਕਦੀ ਤੂੰ ਵਿਸ਼ਾ ਦਾਨ ਜੇ ਮੰਗਣਾ ਤੇ ਬਾਬੇ ਰਵਿਦਾਸ ਦੇ ਸ਼ਬਦ ਨੂੰ ਪੜਿਆ ਕਰ। ਉਹ ਕਹਿੰਦੇ ਨੇ ਖੰਭ ਸਰ ਦੀ ਦਯਾਲ ਨਾ ਤੁਮ ਸਰ, ਵਿਸ਼ਾ ਦਾਨ ਕੀ ਇੰਨਾ ਵਿਸ਼ਵਾਸ ਹੋਵੇ। ਖੰਭ ਸਰ ਦੀਨ ਦਯਾਲ ਨਾ ਤੁਮ ਸਰ ਅਪ ਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ, ਹਉ ਬਲ ਬਲ ਜਾਉ ਰਮਈਆ ਕਾਰਨੇ। ਅਗਲੀ ਗੱਲ ਏ ਕਾਰਨ ਕਵਨ ਅਬੋਲ, ਕਿਉਂ ਨੀ ਤੂੰ ਬੋਲਦਾ ਪਿਆ? ਕਹਿਣ ਲੱਗੇ ਤੂੰ ਬੋਲ ਨਾ ਬੋਲ, ਪਰ ਮੈਂ ਤੇਰੇ ਤੇ ਵਿਸ਼ਵਾਸ ਕਰਕੇ ਆਇਆ, ਕਈ ਜਨਮਾਂ ਦਾ ਮੈਂ ਤੇਰੇ ਉਤੋਂ ਵਿਚਣਿਆ ਤੇ ਆ ਪੂਰਾ ਜਨਮ ਤੇਰੇ ਚਰਨਾਂ ਵਿੱਚ ਸਮਰਪਿਤ ਹੈ ਤੇ ਅਜੇ ਮੈਂ ਆਸ ਕਰਕੇ ਬੈਠਾ ਮੈਨੂੰ ਦਰਸ਼ਨ ਜ਼ਰੂਰ ਹੋਣਗੇ। ਕੀ ਇਹ ਵਿਸ਼ਾ ਦਾਨ ਨਹੀਂ ਕਿ ਯਕੀਨ ਹੈ? ਸ਼ਬਦ ਵਰਤੇ ਨੇ ਕਿ ਦਾਤਾ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੂ, ਵਿਸ਼ਵਾਸ ਨਾਲ ਜੀਣਾ ਪਿਆ, ਯਕੀਨ ਨਾਲ ਜੀਣਾ ਪਿਆ, ਭਾਵੇਂ ਕਈ ਜਨਮਾਂ ਦੀ ਦੂਰੀ ਹੈ, ਪਰਦਾਤਾ ਵਿਸ਼ਵਾਸ ਇਸ ਜਨਮ ਵਿੱਚ ਕਿਨਾਰੇ ਲਾਏਗਾ। ਕਹਿ ਰਵਿਦਾਸ ਆਸ ਲੱਗ ਜੀਵੂ ਚਿਰ ਭਇਓ ਦਰਸ਼ਨ ਦੇਖੇ। ਜੇ ਵਿਸ਼ਾ ਦਾਨ ਦੀ ਤਸਵੀਰ ਦੇਖਣੀ ਹੈ ਤੇ ਉਸ ਮਹਾਨ ਫਕੀਰ ਵੱਲ ਤੱਕੋ। ਕਹਿਣ ਲੱਗੇ ਚਿੰਤ ਖਟੋਲਾ ਵਿਸ਼ਾ ਦਾਨ ਕੀਏ, ਵਾਣ ਦੁੱਖ ਬਿਰਹਿ ਵਿਸ਼ਾਵਣ ਲੇਖ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਫਿਰ ਇਹਨੇ ਕਿਹਾ ਕਿ ਮੈਂ ਰੱਬ ਨੂੰ ਨਹੀਂ ਹੁਣ ਜਪਣਾ, ਮੇਰੀ ਹਾਲਤ ਇੰਨੀ ਮੰਦੀ ਹੋ ਗਈ। ਕਹਿਣ ਲੱਗੇ ਨਹੀਂ, ਦੇਖ ਮੇਰੇ ਮਾਲਕ ਜੀ, ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਾ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ। ਹੁਣ ਵਿਸ਼ਾ ਦਾਨ ਕੀ ਹੈ, ਜਿਹੜਾ ਤਨ ਸੁੱਕ ਕੇ ਪਿੰਜਰ ਬਣ ਜਾਏ, ਜਿਹਨੇ ਚਿੰਤ ਨੂੰ ਖਟੋਲਾ ਬਣਾਇਆ ਹੋਵੇ, ਵਿਰਹ ਦੀ ਵਿਛਾਈ ਵਿਛਾਈ ਹੋਵੇ, ਉਹ ਫਿਰ ਵਿਸ਼ਾ ਦਾਨ ਵਿੱਚ ਭਰ ਕੇ ਬੋਲਦਾ ਹੈ ਕਿ ਮੇਰੇ ਮਾਲਕ ਜੀ, ਕਾਦਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਨਾ ਮਤ ਸ਼ੋ ਪਿਰ ਦੇਖਣ ਕੀ ਆਸ ਆਸ ਏ ਵਿਸ਼ਾ ਦਾਨ, ਕਿ ਮੈਨੂੰ ਵਿਸ਼ਵਾਸ ਹੈ ਕਿ ਅਖੀਰਲੇ ਸਮੇਂ ਤੇ ਆ ਦੋ ਡੇਲੇ, ਦੋ ਮੇਰੀਆਂ ਪੁਤਲੀਆਂ ਅੱਖਾਂ ਦੀਆਂ ਛੇੜੀ ਨਾ, ਮੈਨੂੰ ਯਕੀਨ ਮੇਰਾ ਪਿਆਰਾ ਆਵੇਗਾ। ਜੇ ਕਿਤੇ ਵਿਸ਼ਾ ਦਾਨ ਤੱਕਣਾ, ਮੈਂ ਕਹਿੰਦਾ ਤੱਕੀਏ ਬਾਬੇ ਕਬੀਰ ਦੇ ਸ਼ਬਦ ਨੂੰ। ਕਈ ਵਾਰੀ ਉਹ ਆਸਾ ਰਾਗ ਦਾ ਸ਼ਬਦ ਪੜ੍ਹਿਆ, ਉਹਦੇ ਅਖੀਰ ਤੇ ਸ਼ਬਦ ਪ੍ਰਤੀਤ ਹੈ। ਕਹਿਣ ਲੱਗੇ ਮੈਂ ਦੁਨੀਆਂ ਦਾ ਵਿਸ਼ਾ ਛੱਡ ਕੇ ਗੁਰੂ ਤੇ ਰੱਬ ਤੇ ਵਿਸ਼ਾ ਕੀਤਾ, ਉਹ ਸ਼ਬਦ ਆਉਂਦਾ ਕਰਵਤ ਭਲਾ ਨਾ ਕਰਵਤ ਤੇਰੀ। ਮੈਨੂੰ ਇੰਨਾ ਵਿਸ਼ਵਾਸ ਹੈ ਕਿ ਮੇਰੇ ਸਿਰ ਤੇ ਆਰਾ ਤੂੰ ਚਲਾ ਦੇ, ਤੇ ਮੈਨੂੰ ਆਰੇ ਦਾ ਦੁੱਖ ਨਹੀਂ, ਦੁੱਖ ਉਦੋਂ ਲੱਗੇਗਾ ਜਦੋਂ ਮੇਰੇ ਅੰਦਰੋਂ ਤੇਰਾ ਵਿਸ਼ਾ ਚਲਾ ਜਾਏ, ਤੇਰੇ ਤੇ ਪ੍ਰਤੀਤ ਨਾ ਰਹੇ, ਤੂੰ ਪਿੱਠ ਕਰ ਲਵੀਂ। ਕਰਵਤ ਭਲਾ ਨਾ ਕਰਵਤ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਤ ਦੇ ਮੋਕੋ ਕਾਹੇ ਕੋ ਮਾਰੇ। ਕਰਵਤ ਹੀ ਹੈ ਜਿਹੜੀ ਬੇਪ੍ਰਤੀਤੀ ਪੈਦਾ ਕਰਦੀ ਹੈ, ਮੈਨੂੰ ਵਿਸ਼ਾ ਦਾਨ ਦੇ ਦੇ। ਕਰਵਤ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੈ ਅੰਗ ਨਾ ਮੋਰੂ, ਪਿੰਡ ਪਰੈ ਤੋਂ ਪ੍ਰੀਤ ਨਾ ਤੋਰੂ। ਕਿਉਂ, ਕਹਿਣ ਲੱਗੇ ਇੰਨੇ ਤਰਲੇ ਕਿਉਂ ਲਈ ਜਾਂਦੇ ਹੋ? ਕਹਿੰਦੇ ਨੇ ਖੰਭ ਤੂੰ ਬੀਚ ਭਇਓ ਨੀ ਕੋਈ, ਤੂੰ ਮੈਂ ਸੁਕੰਤ ਨਾਰ ਖੰਭ ਸੋਈ। ਅਖੀਰ ਤੇ ਉਹਨਾਂ ਸ਼ਬਦ ਵਰਤਿਆ, ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਲੋਈ। ਰੇ ਲੋਈ ਦਰ ਤੇ ਦੁਨੀਆਂ ਦੇ ਲੋਕੋ, ਮੈਂ ਇੱਕ ਦਿਨ ਬੇਨਤੀ ਕੀਤੀ, ਵੈਸੇ ਤੇ ਬਾਣੀ ਨੂੰ ਜੇ ਕਹੀ ਅਸੀਂ ਵਿਆਕਰਨ ਦੀ ਨਿਯਮ ਵਿੱਚ ਬੰਨ ਲਾਂਗੇ ਨਾ, ਦੇਖੋ ਇਹ ਸਾਡੇ ਅੰਦਰ ਦਾ ਭੁਲੇਖਾ ਹੈ। ਇਹ ਧੁਰਕੀ ਬਾਣੀ ਜਿਹੜੀ ਜਿਸ ਤਰ੍ਹਾਂ ਬਾਬੇ ਨੇ ਉਚਾਰਨ ਕੀਤੀ ਹੈ ਨਾ, ਇਹਨੂੰ ਮਾਣ, ਆਤਮਕ ਜੀਵਨ ਨੂੰ ਮਾਣ, ਕੇਵਲ ਅੱਖਰਾਂ ਦੇ ਜਾਲ ਹੀ ਨਾ ਬੁਣੀ ਜੇ ਮਣਾ। ਹੁਣ ਇੱਥੇ ਰੇ ਲੋਈ ਸਮਝਣ ਲਈ ਅਸੀਂ ਕਈ ਵਾਰੀ ਅਰਥ ਵੀ ਕੀਤੇ, ਰੇ ਲੋਈ ਦਾ ਅਰਥ ਹੈ ਕਿ ਖੇ ਮਾਈ ਲੋਈ। ਦੇਖੋ ਇਹਦੇ ਪੁਲਿੰਗ, ਰੇ ਲੋਈ ਮੈਂ ਪਹਿਲਾਂ ਅਰਥ ਕੀਤੀ, ਦਾਵਾ ਨਹੀਂ। ਰੇ ਲੋਈ ਦਾ ਅਰਥ ਹੈ ਦੁਨੀਆਂ ਦੇ ਲੋਕੋ। ਗੁਰੂ ਗ੍ਰੰਥ ਸਾਹਿਬ ਵਿੱਚ ਲੋਈ ਸ਼ਬਦ ਹੋਰ ਥਾਂ ਤੇ ਵਰਤਿਆ, ਗੁਰੂ ਅਰਜਨ ਸਾਹਿਬ ਨੇ ਵਰਤਿਆ, ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਲੋਈ ਦਾ ਅਰਥ ਹੈ ਲੋਕ। ਕਹਿਤ ਕਬੀਰ ਸੁਣੋ ਰੇ ਲੋਈ, ਖੇ ਦੁਨੀਆਂ ਦੇ ਲੋਕੋ, ਹੁਣ ਮੈਂ ਤੁਹਾਡੇ ਵਿਸ਼ਵਾਸ ਤੇ ਨਹੀਂ ਜੀਣਾ, ਕਿਉਂਕਿ ਅਬ ਤੁਮਰੀ ਪ੍ਰਤੀਤ ਨਾ ਹੋਈ, ਮੈਨੂੰ ਤੁਹਾਡੇ ਤੇ ਵਿਸ਼ਾ ਨਹੀਂ, ਮੈਨੂੰ ਰੱਬ ਨੇ ਮੇਰੀ ਝੋਲੀ ਵਿੱਚ ਵਿਸ਼ਾ ਦਾ ਦਾਨ ਪਾ ਦਿੱਤਾ। ਇਹ ਵੀ ਝੋਲੀ ਵਿੱਚ ਵਿਸ਼ਾ ਦਾ, ਜਿਨ੍ਹਾਂ ਨੇ ਵਿਸ਼ਾ ਦਾਨ ਮੰਗਿਆ ਫਿਰ ਗੁਰੂ ਤੇ ਯਕੀਨ ਕਰਕੇ ਬੈਠੇ, ਉਹਨਾਂ ਨੂੰ ਵਿਸ਼ਾ ਦਾਨ ਵਿੱਚੋਂ ਦਾਤ ਮਿਲੀ। ਉਹ ਗੁਰਮੁਖੋ, ਇੱਥੇ ਜਿਹੜੇ ਬੇ ਪ੍ਰਤੀਤੇ ਨੇ ਗੋ ਪਿਆਰ ਕਰਨ ਵਾਲੇ ਪ੍ਰੇਮੀ, ਤਾਂ ਉਹਨਾਂ ਤੋਂ ਸਦੀਆਂ ਤੇ ਕੁਰਬਾਨ ਹੁੰਦੇ ਪਏ ਨੇ। ਸਾਡਾ ਸਤਿਗੁਰੂ ਤਾਂ ਵਿਸ਼ਾ ਦੇ ਕੇ ਸਿੱਖ ਨੂੰ ਅੱਗੋਂ ਲੈਣ ਆਉਂਦਾ ਹੈ। ਕਿੰਨੇ ਕੁ ਪ੍ਰਮਾਣ ਅਰਜ਼ ਕਰਾਂ ਵਿਸ਼ਾ ਦਾਨ ਦੇ ਇਤਿਹਾਸ ਵਿੱਚੋਂ, ਕਿ ਰਾਏ ਬੁਲਾਰ ਦਾ ਵਿਸ਼ਾ ਦਾਨ ਨਹੀਂ ਕਿ ਮੇਰੇ ਅੰਤਲੇ ਸਮਾਂ ਬਾਬਾ ਆਵੇਗਾ, ਕਿ ਉਸ ਬੁੱਢੜੀ ਮਾਈ ਦਾ ਬਣਾਇਆ ਹੋਇਆ ਚੋਲਾ ਕਸ਼ਮੀਰ ਦੀ ਧਰਤੀ ਤੇ ਵਿਸ਼ਾ ਦਾਨ ਨਹੀਂ ਕਿ ਲੋਕੋ ਜੋ ਮਰਜ਼ੀ ਕਹੋ ਮੇਰੇ ਕੱਪੜੇ ਦਾ ਗੁਰੂ ਸਾਹਿਬ ਚੋਲਾ ਜ਼ਰੂਰ ਪਾਣਗੇ, ਕਿ ਉਸ ਕੰਬਦੇ ਹੱਥਾਂ ਦੀ ਬਣੀ ਕੋਈ ਸੁੱਕੀ ਰੋਟੀ ਵਿਸ਼ਾ ਦਾਨ ਨਹੀਂ ਕਿ ਮੇਰਾ ਗੁਰੂ ਹਰ ਰਾਏ ਸਾਹਿਬ ਜ਼ਰੂਰ ਆਏਗਾ ਤੇ ਮੇਰੇ ਹੱਥ ਦੀ ਰੋਟੀ ਖਾਏਗਾ, ਕਿ ਸਾਧੂ ਤੇ ਰੂਪੇ ਦਾ ਵਿਸ਼ਾ ਦਾਨ ਨਹੀਂ। ਮੈਂ ਇਸ ਕਰਕੇ ਐਗਜ਼ਾਮਪਲਸ ਦੇ ਰਿਹਾ ਕਿ ਪਤਾ ਲੱਗੇ ਕਿ ਵਿਸ਼ਵਾਸ ਸਿੱਖਾਂ ਨੇ ਪਾਲਿਆ। ਠੰਡਾ ਪਾਣੀ ਲੈ ਕੇ ਬਹਿ ਗਏ ਕਿ ਪਾਣੀ ਤਾਂ ਪੀਆਂਗੇ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਆਉਣਗੇ, ਕਿ ਚਾਚੇ ਫੱਗੂ ਦਾ ਵਿਸ਼ਾ ਦਾਨ ਨਹੀਂ ਕਿ ਮਕਾਨ ਬਣਾ ਕੇ ਵੱਡਾ ਦਰਵਾਜ਼ਾ ਰੱਖ ਕੇ ਕਹਿੰਦਾ ਮੈਂ ਨਿਵਾਸ ਤਾਂ ਕਰਨਾ ਜੇ ਗੁਰੂ ਤੇਗ ਬਹਾਦਰ ਜੀ ਆਉਣਗੇ, ਕਿ ਮਾਈ ਗੁਰਦਈ ਦਾ ਵਿਸ਼ਾ ਦਾਨ ਨਹੀਂ ਕਿ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਲੰਘਦਾ ਮੇਰਾ ਅਕਾਲ ਦਾ ਪੁੱਤਰ ਤੇ ਸਾਡਾ ਪ੍ਰੀਤਮ ਮਾਹੀ ਕਹਿੰਦਾ ਮਾਂ ਗੁਰਦਈ ਨੂੰ ਜਾ ਕੇ ਰਾਤ ਨੂੰ ਮਾਂ ਆ ਮੈਂ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘ ਕੇ ਆ ਗਿਆ, ਬਸ ਇਸ ਕਰਕੇ ਤੂੰ ਚੋਲਾ ਬਣਾ ਕੇ ਬੈਠੀ ਹੈ, ਮੈਂ ਤੇਰਾ ਚੋਲਾ ਲੈਣ ਵਾਸਤੇ ਆਇਆ ਕਿ ਤੇਰਾ ਵਿਸ਼ਾ ਨਾ ਡੋਲ ਜਾਏ, ਤੇਰਾ ਵਿਸ਼ਵਾਸ ਨਾ ਤਿੜਕ ਜਾਏ। ਉਸੀ ਚੋਲੇ ਨੂੰ ਰੰਗਾ ਕੇ ਉਸ ਦਾ ਪੀਰ ਬਣਾ ਬਣ ਕੇ ਤੁਰੇ। ਅਸੀਂ ਇਹਨਾਂ ਨੂੰ ਸਮਝਨੇ ਆ ਫੋਕੀਆਂ ਗੱਲਾਂ ਬਿਲਕੁਲ ਨਹੀਂ। ਮੈਂ ਇੱਕ ਉਦਾਹਰਨ ਹੋਰ ਇਤਿਹਾਸ ਵਿੱਚੋਂ ਦੇਣੀ ਹੈ, ਉਹ ਹੋਰ ਪਰਿਪੱਕ ਹੋ ਜਾਏ ਕਿ ਮੇਰੇ ਮਰਨ ਤੋਂ ਬਾਅਦ ਮੈਨੂੰ ਵਿਸ਼ਾ ਹੈ ਕਿ ਮੇਰਾ ਗੁਰੂ ਮੇਰੇ ਨਾਲ ਤੁਰੇਗਾ। ਭਾਵੇਂ ਅਸੀਂ ਕਹਿੰਦੇ ਹਾਂ ਕਿ ਅਰਦਾਸ ਕਰਨੀ, ਕੀਰਤਨ ਕਰਨਾ, ਬਾਣੀ ਪੜ੍ਹਨੀ, ਇਹਦਾ ਕੋਈ ਲਾਭ ਨਹੀਂ, ਐਵੇਂ ਵਾਹਿਗੁਰੂ ਮਿਹਰ ਕਰੇ ਸਾਨੂੰ ਸਮਤ ਬਖਸ਼ੇ ਸ਼ਬਦ ਦੀ ਰੋਸ਼ਨੀ ਵਿੱਚ। ਬੰਦਿਆਂ ਨੂੰ ਸੁਣ ਕੇ ਨਾ ਕਹੀ ਜਾਈਏ, ਸ਼ਬਦ ਅਸੀਂ ਜਨਮ ਦਿਨ ਦਾ ਪੜ੍ਹਨੇ ਹਾਂ ਤੇ ਗੱਲ ਮਰਿਆਂ ਤੋਂ ਸ਼ੁਰੂ ਹੁੰਦੀ ਹੈ। ਧਿਆਨ ਦਿਆ ਜੇ ਜਿੱਦਣ ਸ਼ਬਦ ਪੜ੍ਹਿਆ ਜਾਂਦਾ ਨਾ ਗੁਜਰੀ ਰਾਗ ਦਾ, ਤੇ ਟੇਕ ਕੇ ਰੱਖੀ ਜਾਂਦੀ ਹੈ ਪੂਤਾ ਮਾਤਾ ਕੀ ਅਸੀਸ, ਪਰ ਪਹਿਲੀ ਤੁੱਕ ਦੀ ਪੜ੍ਹੋ, ਗੱਲ ਮਰਿਆਂ ਤੋਂ ਸ਼ੁਰੂ ਹੁੰਦੀ ਹੈ। ਸ਼ੁਰੂ ਹੁੰਦੀ ਹੈ ਜਿਸ ਸਿਮਰਤ ਸਭ ਕਿਲ ਵਿਖ ਨਸ ਹੈ, ਪਿਤਰੀ ਪਿਤਰੀ ਕੌਣ ਹੁੰਦੇ ਨੇ, ਹੈ ਜਨਮ ਦਿਨ, ਗੱਲ ਮਰਿਆਂ ਤੋਂ ਸ਼ੁਰੂ ਕੀਤੀ। ਕਹਿਣ ਲੱਗੇ ਜਿਸ ਪੁੱਤਰ ਨੂੰ ਅਸੀਸ ਦੇਣ ਲੱਗੇ ਆ ਰੱਬ ਚੇਤੇ ਆਵੇ, ਜੇ ਚੇਤੇ ਆ ਗਿਆ ਤੇ ਸੱਚ ਜਾਣੀ ਇਹਦੇ ਪਿੱਤਰਾਂ ਦਾ ਵੀ ਪਾਰ ਉਤਾਰਾ ਹੋ ਜਾਏਗਾ। ਕੀ ਇਹ ਬੰਦਗੀ ਦੀ ਦਾਤ ਨਹੀਂ? ਮੈਂ ਉਦਣ ਪੜ੍ਹਾਂ ਸ਼ਬਦ ਕਿ ਗੱਲ ਮਰਿਆਂ ਤੋਂ ਸ਼ੁਰੂ ਕੀਤੀ ਕਿ ਪਿੱਤਰੀ ਹੋਏ ਉਧਾਰੋ ਕਿ ਪਿੱਤਰਾਂ ਦਾ ਭਲਾ ਹੋ ਜਾਏਗਾ ਜੇ ਸਾਈ ਨੂੰ ਚੇਤੇ ਕਰੇਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹਜ਼ੂਰ ਨੇ ਪਹਿਲੀ ਜੰਗ ਜਿੱਤੀ ਹੈ। ਜੰਗ ਜਿੱਤਣ ਤੋਂ ਬਾਅਦ ਜਦੋਂ ਘਾਇਲ ਜਿਹੜੇ ਸਨ, ਥੋੜਾ ਜਿਹਾ ਤੇ ਇਤਿਹਾਸਕ ਵਿਸ਼ਾ ਰੱਖਿਆ ਕਿਉਂਕਿ ਇਤਿਹਾਸ ਦੀਆਂ ਉਦਾਹਰਨਾਂ ਸਾਡੇ ਅੰਦਰ ਨੂੰ ਪਰਪੱਕਤਾ ਦੇਣਗੀਆਂ। ਜਿਵੇਂ ਗੁਰਮੁਖਾਂ ਕਿਹਾ ਕਿ ਸ਼ਹੀਦਾਂ ਨੂੰ ਭੁਲਾਓਗੇ ਤੇ ਖੂਨ ਜੰਮ ਜਾਣਗੇ। ਮੇਰੇ ਗੁਰੂ ਨੇ ਜਿਸ ਦਿਨ ਨੱਥੇ ਤੇ ਅਬਦੁੱਲੇ ਨੂੰ ਬੁਲਾਇਆ ਸੀ, ਮੈਂ ਖਿੰਨ ਵਿੱਚੋਂ ਨਿਕਲਣ ਲੱਗਾ, ਉਸ ਦਿਨ ਇੱਕ ਗੱਲ ਕਹੀ ਸੀ, ਇਹ ਨਾ ਸੋਚਿਓ ਅਸੀਂ ਮੁੱਠੀ ਪਾਰਾਂ, ਇਹ ਗੱਲ ਚੇਤੇ ਰੱਖੋ ਇੱਕ ਤੀਲੀ ਬੜੀ ਹੁੰਦੀ ਹੈ ਜੰਗਲ ਨੂੰ ਸਾੜ ਕੇ ਸਵਾ ਕਰਨ ਦੇ ਲਈ। ਕਦੀ ਨਾ ਸੋਚਿਓ ਅਸੀਂ ਥੋੜੇ ਹਾਂ, ਇਸ ਯਕੀਨ ਕਰਿਓ ਉਸ ਪਹਾੜਾਂ ਵਿੱਚੋਂ ਸੋਮੇ ਨਿਕਲਦੇ ਨੇ ਬਿਲਕੁਲ ਛੋਟੇ ਰਸਤੇ ਵਿੱਚੋਂ, ਤੇ ਜਿੱਦਣ ਨਿਕਲ ਪੈਣ ਉਦਣ ਬਣ ਕੇ ਦਰਿਆ ਚਟਾਨਾਂ ਨੂੰ ਵੀ ਰੋੜ ਕੇ ਨਾਲ ਲੈ ਜਾਂਦੇ। ਮਤ ਸਮਝੀਏ ਥੋੜੇ ਹਾਂ, ਇਹੀ ਗੱਲ ਗੁਰੂ ਜੀ ਨੇ ਉਦਣ ਕਹੀ ਸੀ ਕਿ ਅੱਜ ਤੁਹਾਡੀ ਢੱਡ ਤੇ ਸੁਰੰਗੀ ਵਿੱਚੋਂ ਵੀਰ ਅਸੀਂ ਵਾਰਾਂ ਨਿਕਲਣ, ਤੇ ਕਹਿਣ ਲੱਗੇ ਇਸ ਬੁੱਝ ਦਿਲੀ ਇਸ ਕਾਇਰਤਾ ਨੂੰ ਦੂਰ ਕਰੋ, ਜਿਨ੍ਹਾਂ ਦਾ ਸੀਨਾ ਕੁਝ ਦਿਨ ਪਹਿਲਾਂ ਤੱਤੀ ਤਵੀ ਤੇ ਭੁੰਨਿਆ ਹੋਵੇ, ਉਹ ਫਿਰ ਜੇ ਕਈ ਜਣ ਸ਼ਾਂਤੀ ਰੱਖਣੀ ਹੈ, ਕਹਿਣ ਲੱਗੇ ਫਿਰ ਉਹਨਾਂ ਦਾ ਖੂਨ ਕਦੀ ਵੀ ਉਬਾਲੇ ਨਹੀਂ ਖਾ ਸਕਦਾ। ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਖੇਡ ਵਰਤਾਈ ਹੈ। ਖੈਰ ਜਿਹੜੀ ਬੇਨਤੀ ਮੈਂ ਕਰਨ ਲੱਗਾ, ਗੁਰੂ ਤੇ ਵਿਸ਼ਾ ਹੋਵੇ। ਮੈਂ ਕਹਿੰਦਾ ਮਨਾ ਸਾਡਾ ਤੇ ਆ 2 ਸਾਲ ਨਹੀਂ ਬਣਦਾ, ਬੁੱਢਣ ਸ਼ਾਹ ਤਾਂ ਸਦੀ ਭਰ ਦੀਕਦਾ ਰਿਹਾ ਸੀ। ਤੁਸੀਂ ਦਰਸ਼ਨ ਨਹੀਂ ਕਰਦੇ ਜਾ ਕੇ ਕੀਰਤਪੁਰ ਸਾਹਿਬ? ਪਹਿਲੇ ਜਾਂਦੇ ਕਹਿੰਦਾ ਸੀ ਦੁੱਧ ਪੀਓ, ਕਹਿਣ ਲੱਗੇ ਠਹਿਰ ਜਾ ਅਸੀਂ ਆਵਾਂਗੇ, 6ਵੇਂ ਜਾਮੇ ਪੀਆਂਗੇ। ਬੈਠਾ ਰਿਹਾ, ਇੱਕ ਵਿਸਾ ਤਾਨ ਲੈ ਕੇ ਬੈਠਾ ਸੀ। ਕਹਿਣ ਲੱਗੇ ਆਵੇਂਗਾ, ਇੱਕ ਕਿਰਪਾ ਕਰੀ ਮੈਨੂੰ ਪਹਿਚਾਨਣ ਦੀ ਸੂਝ ਜ਼ਰੂਰ ਦੇ ਦੀ, ਮੈਨੂੰ ਵਿਵੇਕ ਨਹੀਂ, ਪਤਾ ਨਹੀਂ ਕਿਹੜੇ ਰੂਪ ਚ ਆਏ, ਅੱਜ ਆਏ ਪਰਚ ਕੇ ਗਏ। ਇੰਨਾ ਵਿਸ਼ਵਾਸ ਕਰਕੇ ਬੈਠ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਜਿੱਤੀ, ਅੱਜ ਜਦੋਂ ਘਾਇਲਾਂ ਨੂੰ ਸੰਭਾਲਿਆ, ਬੜੇ ਗੁਰੂ ਕੇ ਲਾਲ ਉੱਥੇ। ਵੈਸੇ ਸੱਚ ਜਾਣੂ, ਜੇ ਕਿਤੇ ਰੱਬ ਨੇ ਜ਼ਿੰਦਗੀ ਵਿੱਚ ਮੌਕਾ ਦਿੱਤਾ ਨਾ, ਬਾਬੇ ਨਾਨਕ ਤੋਂ ਲੈ ਕੇ ਜਿੰਨੇ ਸ਼ਹੀਦ ਨੇ, ਇਸ ਕਰਕੇ ਬਾਬਾ ਨਾਨਕ ਜੀ ਸ਼ਬਦ ਵਰਤੇ ਨੇ ਕਿ ਗੁਰਸਿੱਖੀ ਦਾ ਪਹਿਲਾ ਸ਼ਹੀਦ ਹੈ ਭਾਈ ਤਾਰੂ, ਭਾਈ ਤਾਰੂ ਸਿੰਘ ਨਹੀਂ, ਭਾਈ ਤਾਰੂ ਪੋਪਟ, ਜਿਹਨੂੰ ਲਾਹੌਰ ਜਿਉਂਦੇ ਨੂੰ ਅੱਗ ਵਿੱਚ ਸਾੜ ਕੇ ਸ਼ਹੀਦ ਕੀਤਾ ਗਿਆ ਸੀ ਬਾਬਰ ਦੇ ਹਮਲਿਆਂ ਵਿੱਚ। ਇਹ ਉਹੀ ਭਾਈ ਤਾਰੂ ਏ ਜਿਹਨੂੰ ਭਾਈ ਗੁਰਦਾਸ ਨੇ ਆਪਣੀ ਵਾਰ ਵਿੱਚ ਬਾਬੇ ਨਾਨਕ ਦੇ ਸਿੱਖਾਂ ਦੀ ਗਿਣਤੀ ਕਰਦਿਆਂ, ਤੁਸੀਂ ਕਦੀ ਪੜ੍ਹਿਓ ਜਿਨ੍ਹਾਂ ਨੇ ਭਾਈ ਸਾਹਿਬ ਦੀਆਂ ਵਾਰਾਂ ਪੜ੍ਹੀਆਂ ਨਾ, ਸਿੱਖਾਂ ਦੀ ਜਦੋਂ ਨਾਮ ਆਵਲੀ ਦਿੱਤੀ ਏ ਉਹਦੇ ਵਿੱਚ ਸਭ ਤੋਂ ਪਹਿਲਾਂ ਨਾਮ ਸ਼ਹੀਦ ਦਾ ਦਿੱਤਾ। ਕਹਿਣ ਲੱਗੇ ਤਾਰੂ ਪੋਪਟ ਤਾਰਿਆ ਗੁਰਮੁਖ ਬਾਣ ਸੁਭਾਏ ਉਦਾਸੀ। ਜੇ ਵਿਸਤਾਰ ਨਾਲ ਪੜ੍ਹਨਾ ਹੋਵੇ, ਗਿਆਨੀ ਭਜਨ ਸਿੰਘ ਉਹਨਾਂ ਦੀ ਲਿਖੀ ਕਿਤਾਬ ਵਿੱਚ ਸਾਡੇ ਸ਼ਹੀਦ ਪਹਿਲਾ ਸ਼ਹੀਦ ਹੀ ਭਾਈ ਤਾਰੂ ਨੂੰ ਲਿਖਦੇ ਪਏ। ਸਾਹਿਬ ਕਿਰਪਾਲੂ ਜੀ ਨੇ ਸ਼ਹੀਦਾਂ ਨੂੰ ਸਤਿਕਾਰ ਸਨਮਾਨ ਦਿੱਤਾ, ਤੇ ਜਦੋਂ ਜ਼ਖਮੀਆਂ ਨੂੰ ਸਾਂਭਦੇ ਨੇ, ਤੇ ਇੱਕ ਗੁਰੂ ਕਾ ਸਿੱਖ ਜਿਹਦਾ ਪਿੰਡ ਸੀ ਗੰਢਵਾਂ, ਜਿਹੜਾ ਅੱਜ ਕੱਲ ਚੀਮੇ ਪਿੰਡ ਦੇ ਕੰਗਣਵਾਲ ਦੇ ਬਿਲਕੁਲ ਨੇੜੇ ਵੇ, ਸੰਗਰੂਰ ਜ਼ਿਲ੍ਹੇ ਵਿੱਚ ਤਕਰੀਬਨ ਪੈਂਦਾ, ਲਹਿਰੇ ਗਾਗੇ ਦੇ ਨੇੜੇ ਵੇ, ਸੁਨਾਮ ਤੋਂ ਵੀ ਨੇੜੇ ਵੇ, ਗੰਢਵਾਂ ਪਿੰਡ ਦਾ ਰਹਿਣ ਵਾਲਾ ਸੀ ਭਾਈ ਮੁਗਲੂ। ਖੂਨ ਨਾਲ ਲੱਥ ਪੱਤ ਹੋਇਆ, ਵਿਸ਼ਾ ਦਾਨ ਕੀ ਹੈ, ਖੂਨ ਨਾਲ ਲੱਥਪੱਥ ਹੋਇਆ। ਗੁਰੂ ਹਰਗੋਬਿੰਦ ਸਾਹਿਬ ਨੇ ਗੋਦੀ ਵਿੱਚ ਲੈ ਲਏ, ਕਹਿਣ ਲੱਗੇ ਭਾਈ ਮੁਗਲੂ ਅੱਖਾਂ ਖੋਲੋ, ਨੇਤਰ ਖੁੱਲੇ। ਕਹਿੰਦੇ ਨੇ ਮਨ ਖੇੜੇ ਨਾਲ ਜ਼ਖਮਾਂ ਦੀ ਧਰਤੀ ਚਲੀ ਗਈ। ਕਹਿਣ ਲੱਗੇ ਭਾਈ ਮੁਗਲੂ ਕੁਛ ਮੰਗ। ਕਹਿਣ ਲੱਗੇ ਤਰੁੱਠੇ ਹੋ, ਮੇਰਾ ਮਰਨਾ ਸਾਂਭ ਲਿਆ ਦੇ ਬਸ। ਕਹਿਣ ਲੱਗੇ ਕੁਛ ਮੰਗ। ਕਹਿਣ ਲੱਗੇ ਕਿਰਪਾ ਕਰੋ, ਮੇਰਾ ਅੰਤਲਾ ਸਮਾਂ ਤੁਸੀਂ ਸਾਂਭ ਲਿਆ ਜੇ। ਮੈਨੂੰ ਪਤਾ ਮੈਂ ਪੂਰੀ ਅਰਜ਼ੀ ਇੱਥੇ ਕੀਤੀ, ਅੱਜ ਵਿਸਾਹ ਦਾਨ ਵਿੱਚ ਇਹ ਜ਼ਰੂਰੀ ਸੀ। ਸਾਹਿਬ ਹੱਸ ਕੇ ਬੋਲੇ ਨਹੀਂ, ਅੱਖਾਂ ਖੋਲ ਕੇ ਕਹਿੰਦਾ ਹਜ਼ੂਰ ਮੇਰੇ ਉੱਤਰ ਨਹੀਂ ਦਿੱਤਾ। ਬੜੇ ਪਿਆਰ ਨਾਲ ਕਹਿੰਦੇ ਨੇ ਮੁਗਲੂ ਤੁਸੀਂ ਅਜੇ ਰਹਿਣਾ ਹੈ ਦੁਨੀਆਂ ਤੇ, ਅਸੀਂ ਆਪਣੇ ਚੋਲੇ ਸੰਕੋਚ ਜਾਣੇ ਨੇ। ਹੱਥ ਜੋੜ ਕੇ ਕਹਿੰਦਾ ਹੈ ਚੋਲਾ ਸੰਕੋਚਣਾ, ਜੋਤ ਤਾਂ ਅੱਗੇ ਚੱਲਣੀ ਹੈ, ਮੈਨੂੰ ਮੇਰੀ ਮੌਤ ਨੂੰ ਮੈਨੂੰ ਕੁਝ ਨਹੀਂ, ਮੈਂ ਤੇਰੇ ਤੇ ਭਰੋਸਾ ਕਰਕੇ ਵਿਸ਼ਵਾਸ ਕਰਕੇ ਕਹਿੰਦਾ ਮੇਰਾ ਅੰਤਲਾ ਸਮਾਂ ਸਾਂਭ ਲਿਆ ਜੇ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਮੁਗਲੂ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਕੇ ਰੱਖੀ, ਜਿਸ ਤਰ੍ਹਾਂ ਗੋਦ ਵਿੱਚ ਅੱਜ ਤੈਨੂੰ ਲਿਆ ਏ, ਅੰਤਲਾ ਸਵਾਸ ਤੇਰਾ ਸਾਡੀ ਗੋਦ ਵਿੱਚ ਨਿਕਲੇਗਾ। ਵਿਸਾਹ ਦਾਨ ਮੰਗੋ ਸਿੱਖਾਂ, ਬੇਨਤੀ ਕਰ, ਤੈਨੂੰ ਇੰਨਾ ਭਰੋਸਾ ਹੋ ਜਾਏ ਕਿ ਮਰਦੇ ਸਮੇਂ ਮੇਰਾ ਗੁਰੂ ਮੇਰੇ ਸੀਸ ਨੂੰ ਮੇਰੀ ਗੋਦੀ ਵਿੱਚ ਰੱਖੇਗਾ, ਮੌਤ ਵੀ ਤੇਰੇ ਵਿਸਾਹ ਨੂੰ ਡੁਲਾ ਨਾ ਸਕੇ। ਕਹਿਣ ਲੱਗਾ ਸਤਿਗੁਰੂ ਦਰਵਾਜ਼ੇ ਖੁੱਲੇ ਹੋਣਗੇ। ਤੇ ਕਹਿਣ ਲੱਗਾ ਮੈਨੂੰ ਸਮਝ ਪੈ ਜਾਏਗੀ। ਕਹਿੰਦੇ ਨੇ ਤੈਨੂੰ ਚਲਾਣੇ ਤੋਂ ਕੁਝ ਦਿਨ ਪਹਿਲਾਂ ਹੀ ਪਤਾ ਲੱਗ ਜਾਏਗਾ ਤੂੰ ਕਿੱਦਣ ਜਾਣਾ। ਦਾਤਾ ਮੈਂ ਇੰਤਜ਼ਾਰ ਕਰਾਂਗਾ, ਤੇ ਮੈਂ ਇਸ ਕਰਕੇ ਇਹ ਉਦਾਹਰਣ ਦਿੱਤੀ, ਮੈਂ ਆਪਣੀਆਂ ਅੱਖਾਂ ਨਾਲ ਉਸ ਥਾਂ ਦੇ ਦਰਸ਼ਨ ਕਰਕੇ ਆਇਆ ਜਿੱਥੇ ਗੁਰੂ ਸਾਹਿਬ ਨੇ ਭਾਈ ਮੁਗਲੂ ਨੂੰ ਨਿਵਾਜਿਆ। ਕਹਿੰਦੇ ਨੇ ਹਜ਼ੂਰ ਕਹਿਣ ਲੱਗੇ ਅਸੀਂ ਆਵਾਂਗੇ ਪਹਿਚਾਣ ਲਈ। ਤੇ ਕਹਿੰਦਾ ਹੱਥ ਜੋੜ ਕੇ ਕਹਿੰਦਾ ਨਹੀਂ। ਹਜ਼ੂਰ ਕਹਿੰਦੇ ਨੇ ਕਿਉਂ? ਕਹਿੰਦਾ ਅਜੇ ਤਾਂ ਇਹ ਨਹੀਂ ਪਛਾਣਿਆ ਗਿਆ ਮੈਂ ਕੌਣ ਆ, ਕਿੱਥੇ ਜਾਣਾ, ਗੁਰੂ ਨੂੰ ਪਹਿਚਾਨਣਾ ਮੇਰੇ ਵੱਸ ਦਾ ਰੋਗ ਨਹੀਂ। ਵਾਹ ਉਹ ਸਿੱਖਾ ਤੇਰੀ ਨਿਮਰਤਾ, ਤੁਹਾਨੂੰ ਕਿਵੇਂ ਪਹਿਚਾਣ ਲਾ, ਮੇਰੇ ਕੋਲ ਕੋਈ ਸੁੱਧ ਬੁੱਧ ਨਹੀਂ। ਕਹਿਣ ਲੱਗੇ ਪਹਿਚਾਣ ਵੀ ਤੁਸੀਂ ਦੇਣੀ ਹੈ, ਵੇਲਾ ਵੀ ਤੁਸੀਂ ਸਾਹਮਣਾ। ਗੁਰੂ ਹਰਗੋਬਿੰਦ ਸਾਹਿਬ ਚੋਲਾ ਸੰਕੋਚ ਗਏ, ਗੁਰੂ ਹਰ ਰਾਏ ਸਾਹਿਬ ਗੱਦੀ ਤੇ ਆ ਗਏ। ਭਾਈ ਮੁਗਲੂ ਪਿੰਡ ਚਲਾ ਗਿਆ, ਜਵਾਨੀ ਢਲ ਗਈ, ਬੁਢੇਪਾ ਆ ਗਿਆ, ਚੋਲਾ ਬਦਲਿਆ ਜੋਤ ਦਿੱਲੀ ਤੋਂ ਗੁਰੂ ਹਰ ਰਾਏ ਸਾਹਿਬ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ, ਗੁਰੂ ਹਰਕ੍ਰਿਸ਼ਨ ਸਾਹਿਬ ਪੋਤੇ ਕੋਲ, ਫਿਰ ਬਾਬੇ ਕੋਲ ਆ ਗਈ, ਗੁਰੂ ਤੇਗ ਬਹਾਦਰ ਜੀ ਕੋਲ ਆਈ ਜੋਤ। ਅੱਜ ਇਹ ਗੁਰੂ ਜੋਤ ਗੁਰੂ ਤੇਗ ਬਹਾਦਰ ਦੇ ਰੂਪ ਵਿੱਚ ਵਿਚਰੀ, ਮਾਲਵੇ ਦੀ ਧਰਤੀ ਨੂੰ ਭਾਗ ਲਾਇਆ। ਕਣਕਵਾਲ ਪਿੰਡ ਵਿੱਚ ਰਾਤ ਰੁਕੇ ਨੇ, ਸਵੇਰੇ ਅੰਮ੍ਰਿਤ ਵੇਲਾ ਹੋਇਆ। ਤੇ ਕਹਿੰਦੇ ਨੇ ਨਾਲ ਦੇ ਸੇਵਾਦਾਰ ਨੂੰ ਕਹਿ ਦਿੱਤਾ ਕਿ ਸਵੇਰੇ ਘੋੜੇ ਦੀ ਅੰਮ੍ਰਿਤ ਵੇਲੇ ਤਿਆਰੀ ਰੱਖਣੀ, ਜੀਨ ਕਾਠੀ ਰਕਾਬ ਇਹਦੇ ਕੜਾਕੜਿਆਲਾ ਪਾ ਕੇ ਰੱਖਣਾ। ਪਰ ਸਿੱਖ ਦੀ ਜ਼ੁਰਕ ਨਹੀਂ ਸੀ ਪੈਂਦੀ ਪੁੱਛ ਸਕੇ ਵੀ ਤੁਸੀਂ ਸਵੇਰੇ ਜਾਣਾ ਕਿੱਥੇ ਵੀ, ਬਿਲਕੁਲ ਨਹੀਂ, ਹੁਕਮ ਮੰਨਣਾ। ਇੱਧਰ ਕਹਿਣ ਲੱਗੇ ਸਵੇਰੇ ਘੋੜਾ ਤਿਆਰ ਰਹੇ ਅੰਮ੍ਰਿਤ ਵੇਲੇ, ਉਧਰ ਭਾਈ ਮੁਗਲੂ ਕਹਿੰਦਾ ਅੱਜ ਮੇਰੇ ਘਰ ਦੇ ਬੂਹੇ ਨਾ ਬੰਦ ਕਰਿਓ, ਅੱਜ ਮੈਨੂੰ ਵਿਸਾਖ ਹੈ ਕਿ ਮੇਰੇ ਗੁਰੂ ਨੇ ਮੇਰਾ ਅੰਤਲਾ ਸਮਾਂ ਸਾਂਭਣ ਆਉਣਾ, ਅੱਜ ਅੰਮ੍ਰਿਤ ਵੇਲੇ ਮੈਂ ਕੂਚ ਕਰ ਜਾਣਾ। ਕਹਿੰਦੇ ਨੇ ਉਹਨੇ ਘਰ ਦੇ ਹਵੇਲੀ ਦੇ ਦਰਵਾਜ਼ੇ ਨਾ ਬੰਦ ਕਰਾਏ। ਇੱਧਰ ਗੁਰੂ ਘੋੜੇ ਤੇ ਸਵਾਰ ਹੋਏ, ਅੰਮ੍ਰਿਤ ਵੇਲਾ ਹੋਇਆ, ਆਪ ਚੜ੍ਹ ਕੇ ਘੋੜੇ ਤੇ ਗਏ, ਸਿੱਧਾ ਦਰਵਾਜ਼ਾ ਲੰਘ ਕੇ ਘਰ ਪਹੁੰਚੇ। ਭਾਈ ਸਾਹਿਬ ਮੰਜੇ ਤੇ ਸਨ, ਉੱਤੇ ਬਸਤਰ ਪਾਏ ਸਨ, ਤੇ ਆਵਾਜ਼ ਦਿੱਤੀ ਕਿਸੇ ਨੇ ਕੰਨਾਂ ਵਿੱਚ ਆ ਕੇ, ਬਾਪੂ ਬਾਹਰ ਕੋਈ ਘੋੜੇ ਤੇ ਚੜ੍ਹ ਕੇ ਆਏ ਨੇ। ਤੇ ਕਹਿੰਦੇ ਨੇ ਉੱਠਿਆ ਨਾ ਗਿਆ, ਕਹਿੰਦੇ ਨੇ ਉਹ ਹੀ ਆ ਗਿਆ ਜਿਹਨੇ ਕਦੀ ਮੈਨੂੰ ਬਚਨ ਦਿੱਤਾ ਸੀ। ਵਿਸਾਹ ਹੈ ਨਾ, ਇਵੇਂ ਵਿਸਾਹ ਦਾਨ, ਸਾਨੂੰ ਯਕੀਨ ਹੋਵੇ ਸਾਲ ਸਾਲਾਂ ਲੰਘਣ ਤੋਂ ਬਾਅਦ। ਮੈਂ ਕਹਿੰਦਾ ਸਾਲ ਸਿੱਖਾਂ ਤੇਰੇ ਕਈ ਜਨਮ ਲੰਘ ਜਾਣ ਤੇ ਤੇਰਾ ਗੁਰੂ ਤੋਂ ਵਿਸਾਹ ਨਾ ਡੋਲੇ, ਤੂੰ ਇਹੋ ਜਿਹਾ ਦਾਨ ਮੰਗ। ਕਹਿੰਦੇ ਨੇ ਉਹ ਆ ਗਏ ਜਿਹਨੇ ਵਿਸਾਹ ਦਿੱਤਾ ਸੀ। ਕੋਲ ਆਏ, ਆ ਕੇ ਦੇਖਿਆ, ਇੱਕੋ ਦਮ ਝਲਕ ਪਈ ਗੁਰੂ ਤੇਗ ਬਹਾਦਰ ਜੀ ਦੀ, ਕਿਉਂਕਿ ਪੁੱਤਰ ਵਿੱਚੋਂ ਬਾਪੂ ਵਾਲਾ ਸਰੂਪ ਦਿਸਿਆ। ਕਦੀ ਦੋ ਕਿਰਪਾਨਾਂ ਵਾਲਾ ਗੁਰੂ ਦੇਖਿਆ ਸੀ, ਅੱਜ ਉਸੇ ਗੁਰੂ ਦਾ ਸਭ ਤੋਂ ਛੋਟਾ ਪੁੱਤਰ, ਬਾਲ ਉਮਰ ਵਿੱਚ ਜਿਹਨੂੰ ਕਦੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੈਰਾਗੀ ਅਵਸਥਾ ਵਿੱਚ ਤੱਕਿਆ ਸੀ, ਦੇਖ ਕੇ ਨੇਤਰ ਖੋਲੇ, ਹਜ਼ੂਰ ਸਰਾਣੇ ਵੱਲ ਗਏ। ਕਹਿਣ ਲੱਗੇ ਮੁਗਲੂ ਪਹਿਚਾਣ ਗਏ? ਕਹਿਣ ਲੱਗਾ ਦਾਤਾ ਹੁਣ ਕਿਉਂ ਨਾ ਪਛਾਣਾਗਾ, ਕਿਉਂਕਿ ਮੇਰੀ ਜਿੰਦ ਦਾ ਸਾਥੀ ਆ ਗਿਆ, ਮੇਰੇ ਨਾਲ ਤੁਰਨ ਵਾਲਾ ਸਾਥੀ ਆਇਆ। ਕਹਿੰਦੇ ਨੇ ਉਸ ਵੇਲੇ ਹਜ਼ੂਰ ਨੇ ਸਰਾਣੇ ਬੈਠ ਕੇ ਭਾਈ ਮੁਗਲੂ ਦਾ ਸੀਸ ਆਪਣੀ ਗੋਦ ਵਿੱਚ ਲਿਆ ਤੇ ਸਿਰ ਤੇ ਹੱਥ ਰੱਖ ਕੇ ਕਿਹਾ, ਮੁਗਲੂ ਆਪਣੀ ਬਿਰਤੀ ਨੂੰ ਸਰੀਰ ਤੋਂ ਉੱਤੇ ਚੁੱਕ ਲੈ, ਤੂੰ ਸਰੀਰ ਨਹੀਂ, ਤੂੰ ਜੋਤ ਹੈ, ਤੂੰ ਨੂਰ ਹੈ, ਤੂੰ ਪਰਮਾਤਮਾ ਦਾ ਪੁੱਤਰ ਹੈ, ਤੇ ਮੈਂ ਬੋਲਣਾ ਵਾਹਿਗੁਰੂ, ਤੂੰ ਮੇਰੇ ਪਿੱਛੇ ਕਹਿ ਵਾਹਿਗੁਰੂ। ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੇ ਗੋਦ ਵਿੱਚ ਲੈ ਕੇ ਜਦੋਂ ਦੋ ਚਾਰ ਵਾਰ ਇਹ ਸ਼ਬਦ ਕਿਹਾ ਵਾਹਿਗੁਰੂ ਵਾਹਿਗੁਰੂ, ਅਖੀਰ ਤੇ ਮੁਗਲੂ ਵਾਹਿਗੁਰੂ ਵਿੱਚ ਲੀਨ ਹੋ ਗਿਆ ਸੀ ਤੇ ਸਰੀਰ ਉਹਦਾ ਗੁਰੂ ਦੇ ਸਰੀਰ ਦੀ ਗੋਦ ਵਿੱਚ ਪਿਆ ਹੋਇਆ ਸੀ। ਇਹ ਹੈ ਵਿਸਾ ਦਾਨ ਕਿ ਸਿੱਖ ਰੋਜ਼ ਅਰਦਾਸ ਕਰਦਾ ਹੈ ਕਿ ਦਾਤਾ ਮੈਨੂੰ ਵਿਸ਼ਵਾਸ ਦੇ, ਮੈਨੂੰ ਦਾਨ ਦੇ, ਮੈਂ ਕਦੀ ਡੋਲਾ ਨਾ, ਰੱਬ ਮੇਰਾ ਮੇਰੇ ਨਾਲ ਹੈ। ਮੈਨੂੰ ਵਿਸ਼ਵਾਸ ਦੇ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਮੈਨੂੰ ਵਿਸ਼ਵਾਸ ਦੇ ਕਿ ਚੱਕਰ ਝਾਂਗੀ ਮੀਂਹ ਵਰਸੈ, ਇੱਥੇ ਵਿਸ਼ਵਾਸ ਵਰਤ, ਮੈਨੂੰ ਅੰਦਰੋਂ ਇਹ ਯਕੀਨ ਹੋ ਜਾਏ ਕਿ ਚੱਕਰ ਝਾਂਗੀ ਮੀਂਹ ਵਰਸੈ, ਵੀ ਗੁਰ ਦੇਖਣ ਜਾਈ ਸਮੁੰਦ ਸਾਗਰ ਕੋ ਵਹਿ ਕੋ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਮੈਨੂੰ ਵਿਸ਼ਵਾਸ ਦੇ ਦੇ ਕਿ ਜੋ ਪ੍ਰਾਣੀ ਜਲ ਬਿਨ ਹੈ ਮਰਤਾ, ਤੂੰ ਸਿੱਖ ਗੁਰ ਬਿਨ ਮਰ ਜਾਈ। ਮੈਨੂੰ ਵਿਸ਼ਵਾਸ ਦੇ ਕਿ ਅੱਖੀ ਕਾਰ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ। ਇੰਨਾ ਵਿਸ਼ਾ ਆ ਜਾਏ ਜੇ ਪਾਸ ਬਹਾਲੈ ਤਾਂ ਤੁਝੈ ਅਰਾਤੀ, ਮੇਰਾ ਵਿਸ਼ਵਾਸ ਬਣ ਜਾਏ ਜੇ ਮਾਰ ਕੱਢੇ ਪੀ ਧਿਆਈ, ਜੇ ਲੋਕ ਸਲਾਹ ਹੈ ਤਾਂ ਤੇਰੀ ਉਪਮਾ, ਮੈਨੂੰ ਵਿਸ਼ਵਾਸ ਦੇ ਜੇ ਨਿੰਦਾ ਤਾਂ ਛੋੜ ਨਾ ਜਾਈ। ਮੈਨੂੰ ਵਿਸ਼ਵਾਸ ਦੇ ਕਿ ਤਨ ਮਨ ਕਾਜ ਕਾਰ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾਂ ਫੇਰੀ ਪਾਣੀ ਧੋਵਾਂ ਜੋ ਦੇਵੈ ਸੋ ਖਾਈ। ਮੈਨੂੰ ਵਿਸ਼ਵਾਸ ਦੇ ਦੇ ਨਾਨਕ ਗਰੀਬ ਢਹਿ ਪਿਆ ਦੁਆਰੇ, ਖਰ ਮੇਲ ਲਿਖੋ ਵਿਡਿਆਈ। ਮੈਨੂੰ ਇੰਨਾ ਵਿਸ਼ਾ ਦੇ ਦੇ ਕਿ ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣ ਹਾਰ ਜੀਓ। ਮੈਂ ਬੇਨਤੀ ਕੀਤੀ ਵਿਸ਼ਾ ਦਾਨ ਦਰ ਤੇ ਯਕੀਨ, ਮੈਨੂੰ ਯਕੀਨ ਦਵਾ ਦੇ ਮੇਰੇ ਦਾਤਾ, ਇਹ ਮੈਨੂੰ ਦਾਨ ਦੇ, ਕਿਉਂਕਿ ਵਿਸ਼ਾ ਨੂੰ ਡੁਲਾਉਣ ਵਾਲੇ ਬੜੇ ਜੇ ਪਰ ਪੱਕ ਕਰਨ ਵਾਲੇ ਟਾਵੇਂ ਟਾਵੇਂ ਨੇ। ਮੈਨੂੰ ਵਿਸ਼ਵਾਸ ਦਾ ਦਾਨ ਦੇ, ਪਰਮਾਤਮਾ ਮੇਰੇ ਨਾਲ ਹੈ। ਮੈਨੂੰ ਵਿਸ਼ਵਾਸ ਦੇ ਕਿ ਮੇਰਾ ਗੁਰੂ ਮੇਰੇ ਨਾਲ ਰਹਿੰਦਾ। ਤੇ ਤੀਜਾ ਵਿਸ਼ਾ ਦਾਨ ਹੈ, ਮੈਂ ਤੇਰਾ ਸਿੱਖ ਹਾਂ। ਲੋਕਾਂ ਨੇ ਸਿੱਖ ਜਾਣ ਕੇ ਮੇਰੇ ਤੇ ਭਰੋਸਾ ਕੀਤਾ, ਵਿਸ਼ਵਾਸ ਕੀਤਾ, ਮੇਰ ਕਰੀ ਮੇਰੇ ਪ੍ਰਾਣ ਨਿਕਲ ਜਾਣ, ਪਰ ਮੈਂ ਤੇਰੀ ਸਿੱਖੀ ਨੂੰ ਕਮਾਉਂਦਿਆਂ ਕਦੀ ਸਿੱਖੀ ਨੂੰ ਦਾਗੀ ਨਾ ਕਰਾਂ। ਤੇਰੀ ਸਿੱਖੀ ਤੇ ਲੋਕ ਵਿਸ਼ਾ ਕਰਨ ਲੱਗ ਪਏ। ਇਹ ਵੇ ਵਿਸ਼ਾ ਦਾਨ, ਮੈਨੂੰ ਭਰੋਸੇ ਦਾ ਦਾਨ ਦੇ ਕਿ ਮੇਰੇ ਸਿੱਖ ਹੋਣ ਦੇ ਨਾਤੇ ਲੋਕ ਮੇਰੇ ਤੇ ਭਰੋਸਾ ਕਰਨ। ਤੇ ਸੀ ਅੱਜ ਵੀ ਹੈ, ਮੈਂ ਕਹਿੰਦਾ ਉੱਪਰ ਉੱਠ ਕੇ ਕਦੀ ਚੱਲੋ, ਪਿਛਲੇ ਦਿਨੀ ਜਿਹੜੀਆਂ ਘਟਨਾਕ੍ਰਮ ਵਾਪਰਦੇ ਪਏ ਨਾ, ਮੇਰਾ ਗੁਰੂ ਬੜਾ ਸਮਰੱਥ ਹੈ। ਮੈਨੂੰ ਸੇਵਾ ਪੰਥੀ ਮਹਾਂਪੁਰਸ਼ ਦੀ ਗੱਲ ਕਦੀ ਨਹੀਂ ਭੁੱਲਦੀ। ਜਿੱਦਣ ਕਿਸੇ ਕਿਹਾ ਬਾਬਾ ਜੀ ਅੱਜ ਤਾਂ ਅੱਧ ਪੌਣੀ ਕੌਮ ਮਾਰ ਦਿੱਤੀ ਕੁਪਰੇੜੇ, ਫਸ ਕੇ ਕਹਿੰਦੇ ਨੇ ਤਾਂ ਕੀ ਹੋਇਆ, ਕਹਿਣ ਲੱਗੇ ਪੰਥ ਖਤਮ। ਉਹਨੂੰ ਕਹਿੰਦੇ ਅੱਜ ਤੋਂ ਬਾਅਦ ਇਹ ਸ਼ਬਦ ਨਾ ਮੈਨੂੰ ਕਹੀ, ਕਹਿਣ ਲੱਗੇ ਸੱਚੇ ਦਾ ਸਾਜਿਆ ਹੋਇਆ, ਸੱਚੇ ਦੇ ਸਾਜੇ ਹੋਏ ਨਹੀਂ ਖਤਮ ਹੁੰਦੇ, ਕੂੜ ਦਾ ਸਾਜਿਆ ਨਹੀਂ ਸੱਚੇ ਦਾ ਸਾਜਿਆ। ਅੱਜ ਵੀ ਸਿੱਖਾ ਤੇਰੀ ਅਣਖ ਤੇਰੀ ਇੱਜ਼ਤ, ਮੈਂ ਫਿਰ ਬੇਨਤੀ ਕਰਾਂ ਕਿ ਥੋੜਾ ਜਿਹਾ ਉੱਪਰ ਉੱਠ ਕੇ ਉਸ ਧਰਤੀ ਤੇ ਜਿੱਥੇ ਕੋਈ ਵੀ ਭਰੋਸੇ ਵਾਲਾ ਬੰਦਾ ਨਹੀਂ ਲੱਭਦਾ ਪਿਆ, ਹਰ ਬੰਦਾ ਦਾਗੀ ਤੇ ਕਰਪਟ ਨਜ਼ਰ ਪਿਆਉਂਦਾ ਹੈ, ਅੱਜ ਤੇਰੇ ਤੇ ਵਿਸ਼ਵਾਸ ਕਰਕੇ ਫਿਰ ਤੈਨੂੰ ਡੋਰ ਪਕੜਾ ਦਿੱਤੀ। ਸਿਰ ਮੈਂ ਬੇਨਤੀ ਕੀਤੀ, ਇਹਨੂੰ ਉੱਪਰ ਉੱਠ ਕੇ ਥੋੜਾ ਜਿਹਾ ਸੋਚਿਓ। ਅੱਜ ਤੋਂ ਪਹਿਲਾਂ 100 ਬੰਦਾ ਗਵਾਹੀ ਦਿੰਦਾ ਸੀ, ਤੇ ਸਿੱਖ ਜਦੋਂ ਹੁੰਦਾ ਸੀ ਕਹਿੰਦੇ ਜੇ ਇਹ ਕਹਿ ਦੇਗਾ 100 ਬੰਦੇ ਦੀ ਗਵਾਹੀ ਇੱਕ ਪਾਸੇ ਤੇ ਸਿੱਖ ਦਾ ਬੋਲ ਇੱਕ ਪਾਸੇ, ਇਹ ਸੀ ਵਿਸ਼ਾ ਦਾਨ। ਕਦੀ ਤੱਕਿਓ, ਉਸ ਵੇਲੇ ਇੱਕ ਗੀਤ ਸ਼ੁਰੂ ਹੋ ਗਿਆ ਸੀ, ਮੈਂ ਕਹਿੰਦਾ ਇੰਨਾ ਵਿਸ਼ਾ ਸੀ। ਕਹਿੰਦੇ ਸਨ ਆ ਗਏ ਜੇ ਨਿਹੰਗ ਬੂਹੇ ਖੋਲ ਦਿਓ, ਨਿਸ਼ੰਗ ਇਹਦਾ ਮਤਲਬ ਸੀ ਇਹ ਚੋਰੀ ਨਹੀਂ ਕਰਦੇ, ਇਹ ਬਦਫੈਲੀ ਨਹੀਂ ਕਰਦੇ, ਇਹ ਕਿਸੇ ਦਾ ਹੱਕ ਨਹੀਂ ਖਾਂਦੇ। ਹੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ, ਮੈਂ ਵਿਸ਼ਾ ਦਾਨ ਮੰਗਣਾ, ਮੈਨੂੰ ਮੇਰੇ ਰੱਬ ਤੇ ਵਿਸ਼ਵਾਸ ਆ ਜਾਏ, ਯਕੀਨ ਆ ਜਾਏ, ਮੈਨੂੰ ਮੇਰੇ ਗੁਰੂ ਤੇ ਵਿਸ਼ਾ ਯਕੀਨ ਆ ਜਾਏ, ਤੇ ਕਿਰਪਾ ਕਰੀ ਸਿੱਖ ਹੋਣ ਦੇ ਨਾਤੇ ਲੋਕਾਂ ਨੂੰ ਮੇਰੇ ਤੇ ਯਕੀਨ ਆ ਜਾਏ ਕਿ ਇਹ ਕਦੀ ਝੂਠ ਨਹੀਂ ਬੋਲਦਾ ਹੁੰਦਾ। ਤੇ ਸੱਚ ਜਾਣੋ, ਜਿਨ੍ਹਾਂ ਲੋਕਾਂ ਦੇ ਵਿਸ਼ਾ ਨਹੀਂ, ਉਹ ਜਿਤਨਾ ਮਰਜ਼ੀ ਬਾਹਰੋਂ ਰੌਲਾ ਪਾਉਣ, ਉਹ ਕਦੀ ਵਿਸ਼ਵਾਸ ਦੇ ਪਾਤਰ ਨਹੀਂ ਬਣ ਸਕਦੇ। ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਔਰੰਗਜ਼ੇਬ ਨੂੰ ਚਿੱਠੀ ਲਿਖਦਿਆਂ ਮੇਰੇ ਹਜ਼ੂਰ ਨੇ ਕਿਹਾ ਸੀ ਕੁਰਾਨ ਨਾ ਪੜਿਆ ਕਰ। ਪੁੱਛਿਆ ਕਿਉਂ, ਕਹਿਣ ਲੱਗੇ ਕਿ ਨਾ ਇਮਾਨ ਪ੍ਰਸਤੀ ਨਾ ਉਜ਼ਾਏ ਦੀ। ਕਹਿੰਦੇ ਤੂੰ ਇਮਾਨ ਪ੍ਰਸਤ ਨਹੀਂ, तू झूठा है, तेन रब ते भरोसा ही कोई नहीं कि यह विसा दान नहीं। ते कर्ज करा एक बारी मैं बेनती इतने की सी कुरान ओदे संबंधी एक मुसलमान लिखारी ने लिखा सी कहिंदा कुरान अनेक ने पढ़ी ते सत्कारी कहिंदा जितना सत्कार गुरु गोबिंद सिंह नू देगा वो किसे ना दिता। किसे कहा जी वो ते कह के गए सन के गुरु माने ग्रंथ कह लगे असी कुरान पढ़न वाले उत्ते दस्तखत करके कुरान की कसम खा के कुरान भेज के मुकर गए। कह लगा वो ग्रंथ नू गुरु मनन वाला शब्द नू गुरु मनन वाला कुरान की कसम ते भरोसा करके साडे ते आनंदपुर छड़ गया। कहिंदा वो पुजारी होया कि असी पुजारी होए। उत्ते हजूर ने कहा कि ना इमान प्रस्ती ना ओजाई दीन, ना तू ईमान प्रस्त है, ना तू दीन नू मनन वाला है, ना सैद शनासी, ना तू रब दी शनाखत करन वाला है। कह लगे ना मुहम्मद यकीन, तेरे कोल मुहम्मद वाला भी विशा नहीं। अज असी अरदास विच ए मंगया है हे सतगुरु कृपा कर रब ते यकीन बज दे ते ए कह दईए कि पाए गए जब ते तुमरे तब ते को आंख तरे नी आन्यो एवे विसा दान। राम रकीम पुराण कुरान अनेक कहे मत एक न मान्यो। ए विसा दान दे दे कि किसी कोई कोए मंज नी माणी हिक तू। ए विसा देन दे दे कि मैं सब किछ छोड़ प्रभ तू ही ध्याया। ते दूजा विसा देन दे दे मैनू अपने गुरु दे उत्ते पूर्ण भरोसा बज जाए, विश्वास बजे, मैं कदी तर्क ना करा, मैं कदी भी कटाक्ष ना करा। ते गुरमुखो विश्वास तो बिना कदी बेड़े नहीं पार होने। मैं पिछले दिन बेनती की एक बंदे दे नेत्र नहीं ते उस सुजाखे दी पल्ला बांह पकड़ के तुर गए। इन्ना विश्वास करके तुर गए भावे सड़क ते तोर ली, भावे रकड़ा ते तोर ली, भावे कंडिया ते तोर ली, मैं तेरे पिछे लग के तुर पिया वा। जिन्हू दिसदा नहीं वह कदी अगे नहीं तुरदा, वह हमेशा पिछे तुरदा है। जे विसा दान मंगने ते गुरु तो अकल करके अगे निकलन दा यतन ना कर। चेते रखी सानू नजर कुछ नहीं आउंदा, गुरु रामदास दे बचन नू मन के पल्ला पकड़ लै कि हम अंधले ज्ञानहीन अज्ञानी। ए विसा दान हम अंधले ज्ञानहीन अज्ञानी क्यों चल है मार्ग पंथा। हम अंधले को गुरु अंचर दीजा जन नानक चले मिलंथा। ए विश्वास दान मंग लै हम अंधले अंध दिखे बिखराते क्यों चल है गुर चाली। दाता विशा दान दे की हम अंधले को गुर अंचल दे दे मेरे दाता। हम अंधले अंध दिखे बिखराते क्यों चल है गुर चाली। सतगुर दया करे सुख दाता हम लावे आपन पाली। ए विश्वास दान मंग ते विश्वास करके जो लड़ पकड़ लीए ना। मैं बेनती करा देखो इनी शब्द विच ज्ञान पे है। एक औरत पति दा लड़ पकड़दी है, विआह सी रोज वेने आउंदे ने, भावा के वह लड़ दी कहानी कुछ होर है, पर असी शब्द जे पढ़ने माड़ी गल नहीं। उत्थे को बचन कहिंदे ने भावें बच्ची वालों कहा जाता है कि देख मैं सब कुछ छड़ दिता है, की कुछ छड़िया है। कह लगे उस्तत निंदा नानक जी मैं हब विजाई छोड़िया। इन्हों विसा दान मिलता है जेडे ए कमाई करते हैं। उस्तत निंदा नानक जी मैं हब विजाई छोड़िया, हब किछ त्यागी, हबे साख कुड़ावे जिथे तो पल्ले पेंडे लागी। मैनू पल्ला पकड़ाई ते यकीन दवा दी तेरा पल्ले तो बिना मैं किसी दूजे नू तका। एक है गुरु ते विसा दान, तीजा है मैं या सिख। एक कृपा करी सिखी नू दाग ना लगे। मैं सतगुरु के प्यारियो तुहाडे चरणा विच एक बेनती जरूर करनी चाहना। देखो अपने किरदार नू अपने इखलाक नू इन्ना कु उच्चा बनाओ। जे गुरु ते असी विश्वास का दान मंगने हैं ते गुरु भी आस करदा मेरा सिख मेरा पुत्र मेरे नां नू दागी नहीं लाउण देगा। जिहदा पुत्र चंगे मरतबे ते पहुंच जाए उहदे मां बाप नहीं फुले समांदे। और जिस गुरु का सिख उच्चे रुतबे दे पहुंच जाए उस गुरु नू पुछ के देखो किन्ने खुश ने। मती दास दो टुकड़े हो गए, जलाद पत्थर दिल भी रोन लई मजबूर होए, पर गुरु तेग बहादुर हसे पिंजरे विच हसे। उन्हें कहा तुहानू हासा कहदा। कहन लगे जेरे पुत्र का विश्वास दो फाड़ खो के भी निभ जाए मैं उन्हू वेख के हसा ना ते होर की कर। एदा विशा दान है सिखी का। तन गुरु ग्रंथ साहिब कृपा करे कल नू असी विचारांगे भरोसा दान। ਉਸ ਤੋਂ ਬਾਅਦ ਜਿਵੇਂ ਪ੍ਰੋਗਰਾਮ ਉਲੀਕੇ ਗਏ ਸਨ ਪਹਿਲਾਂ ਕਿ ਇੱਕ ਹਫ਼ਤਾ ਐਲਸਬਰਾਂ ਤੇ ਕਥਾ ਕਰਨੀ, ਉਹ ਯਤਨ ਕਰਨੇ ਨੇ ਗੁਰੂ ਅੰਗਦ ਸਾਹਿਬ ਦੇ ਕੋਈ ਸ਼ਲੋਕ ਅੱਗੇ ਤੋਰੇ ਜਾਣ, ਬਾਕੀ ਅਰਦਾਸ ਭਾਵੇਂ ਕਿ ਸੱਜਣ ਕਹਿੰਦੇ ਵੀ ਸਨ ਗੁਰਮੁਖ ਕਿ ਅਗਲੇ ਸਾਲ ਸਹੀ, ਭਰੋਸਾ ਕੋਈ ਨਹੀਂ ਹੁੰਦਾ ਜ਼ਿੰਦਗੀ ਦਾ ਇੱਕ ਖਿੰਨ ਦਾ ਵੀ, ਭਰੋਸਾ ਤੇ ਵੀ ਨਹੀਂ ਅਗਲੇ ਹਫ਼ਤੇ ਚੱਲਣੇ ਨੇ ਕਿ ਨਹੀਂ, ਪਰ ਮੇਰੀ ਇੱਛਾ ਵੀ ਹੁਣ ਪੂਰੀ ਇਕਾਗਰਤਾ ਇਸ ਵਿਸ਼ੇ ਤੇ ਬਣੀ ਹੈ। ਆਪਾਂ ਸੰਹੋਜੇ ਵੀ ਕਥਾ ਕਰਦੇ ਹਾਂ, ਇਸੇ ਵਿਸ਼ੇ ਨੂੰ ਸੰਪੂਰਨਤਾ ਦੇਣ ਦਾ ਯਤਨ ਕਰਾਂਗੇ। ਦੂਸਰਾ ਜੋ ਗੁਰਮੁਖਾਂ ਹੁਕਮ ਕੀਤਾ, ਆਪ ਸੰਗਤ ਦਾ ਵੀ ਹੁਕਮ ਸੀ ਕਿ ਸਵੇਰ ਦੀ ਕਥਾ ਬਾਰੇ ਠੀਕ ਹੈ ਰਹਿਸ਼ ਇੱਥੇ ਰੱਖਾਂਗੇ, ਸਵੇਰੇ ਸ਼ਬਦ ਦੀ ਵਿਚਾਰ ਰੋਜ਼ ਕਰਿਆ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।